शाह सभा में सुजस सुन श्री हर कृष्ण विशाल करामत साहिब धनी दर्शन ते दुख टाल।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा सात संगत वडभागी हर संगत पावै भागहीन परम चोटा खावै। वड्या भागां वाले हो सतगुरु नौवे पातशाह धन गुरु तेग बहादुर साहब जी महाराज जी दे पवित्र स्थान ते जुगो जुग अटल शब्द अवतार शब्द गुरु श्री गुरु ग्रंथ साहब जी महाराज जी दे पवित्र चरणा कमलों च संध्या वेले दे समय विच दीवाना अंदर हाजरियां भर के गुर इतिहास दी चल रही लड़ीवार कथा श्री गुरु हरकृष्ण साहब जी का पावन पवित्र इतिहास बहुत ही श्रद्धा भावना ते सत्कार नाल सरवण कर रहे। सतगुरु जी दिल्ली अंदर दीवान सजाया है भाई गुरबख्श जी वर्गे मसंद सतगुरां दी सभा च बैठे हैं। इन्होंने जिक्र कीता है कि सतगुरु जी बादशाह औरंगजेब दी कचहरी विच तुहाडा जिक्र चलिया ते बाबा राम राय जी ने ना कहण वाले बचन कहे हैं। पर दुरुस्ती तां हो सकती है जे राजा जय सिंह आके आपां नूं दसे क्योंकि जय सिंह उस वेले बादशाह दी कचहरी ते हाजर सी जदों बाबा राम राय जी ने बोल बोले। इन्ने नूं राजा जय सिंह भी आ पहुंचिया। राजे जय सिंह ने सतगुरां नूं सारी विथिया दसी महाराज असी तुहाडी उपमा कर रहे सी तुहाडी उपमा सुन के बाबा राम राय जी कोलों जरी नहीं गई ते बोले कि श्री गुरु हरकृष्ण साहब बालक ने उह तां सीतला दे खाजे हन। गुरु हरकृष्ण साहब ने जदों ये बचन सुने विचार कीती कि जे हुण असी कोई जवाब ना दिता ते सिखां ने समझना कि गुरु हर राय साहब जी एवें ही किसे बच्चे नूं गद्दी दे गए ने उन्हां च कोई कला नहीं सानूं वी हुण बचन करना पएगा। दूजा राम राय ने जिहड़ा इह बोल बोलिया उहदा फल वी उहनूं भुगतना चाहीदा। सतगुरां ने तीन बचन कीते आख्या राम राय तन ते मन करके सारी जिंदगी सड़दा ही रहेगा तन करके भी ते मन करके भी। दूजा वचन कीता व्याह करा करा के थक जाएगा पर इहदे घर औलाद नहीं होवेगी संतान दा सुख इहनूं नहीं मिलेगा। तीजा वचन कीता अवगत होके मरेगा जूंदे नूं साड़नगे नूं। ਇਹ ਤਿੰਨ ਬਚਨ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਰਕੇ ਰਾਮ ਰਾਏ ਨੂੰ ਉਹਦੀ ਕਰਨੀ ਦਾ ਫਲ ਦਿੱਤਾ ਹੈ। ਸਾਰੇ ਦਿੱਲੀ ਨਗਰ ਵਿਚ ਇਹ ਗੱਲਾਂ ਪਸਰੀਆਂ ਹਨ ਕਿ ਚੰਗਾ ਨਹੀਂ ਹੋਇਆ ਦੋਨਾਂ ਦੇ ਬਚਨ ਅਟਲ ਨੇ ਜੋ ਸਤਿਗੁਰੂ ਜੀ ਕਹਿ ਦਿੰਦੇ ਨੇ ਉਹ ਵੀ ਅਟਲ ਹੈ ਜੋ ਰਾਮ ਰਾਏ ਕਹਿੰਦਾ ਉਹ ਵੀ ਪੂਰਾ ਹੁੰਦਾ। ਚੰਗਾ ਨਹੀਂ ਹੋਇਆ, ਕੀ ਜਾਣੀਏ ਕੀ ਹੋਵੇਗਾ। ਭਾਈ ਗੁਰਬਖਸ਼ ਜੀ ਵਰਗੇ ਜਿਹੜੇ ਮਸੰਦ ਸੀ ਉਹ ਸੋਚ ਰਹੇ ਨੇ ਵੀ ਗੁਰਤਾ ਗੱਦੀ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਾ ਆ ਜਾਏ, ਕਿਉਂਕਿ ਗੁਰਤਾ ਗੱਦੀ ਸਾਂਭਣ ਵਾਲਾ ਤਾਂ ਇਹਨਾਂ ਤੋਂ ਬਾਅਦ ਕੋਈ ਨਜ਼ਰ ਨਹੀਂ ਆਉਂਦਾ। ਇਸ ਤਰ੍ਹਾਂ ਬਹੁਤ ਜ਼ਿਆਦਾ ਸੰਦੇਹ ਕਈਆਂ ਦੇ ਹਿਰਦਿਆਂ ਚ ਬਣਿਆ ਹੋਇਆ। ਇਧਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉੱਠ ਕੇ ਇਕਾਂਤ ਚ ਚਲੇ ਗਏ, ਬਿਨਾਂ ਕਿਸੇ ਨੂੰ ਮਿਲਿਆ ਗਿਲਿਆ ਇਕਾਂਤ ਵਿਚ ਬੈਠੇ ਹਨ। ਉਧਰ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜ਼ਿਕਰ ਚੱਲ ਰਿਹਾ, ਉਹ ਦਰਸ਼ਨ ਕਰਨਾ ਚਾਹੁੰਦਾ, ਆਓ ਸਰਵਣ ਕਰੀਏ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਕਥਾ ਹੈ, ਬਾਲਾ ਪ੍ਰੀਤਮ ਅਸ਼ਟਮ ਬਲਬੀਰਾ ਸਤਿਗੁਰੂ, ਤਿਨ੍ਹਾਂ ਦਾ ਪਾਵਨ ਇਤਿਹਾਸ ਹੈ। ਮਾਂ ਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਚੂੜਾਮਣੀ, ਇਹ ਸਾਰਾ ਇਤਿਹਾਸ ਉਨ੍ਹਾਂ ਨੇ ਬੜੀ ਸ਼ਰਧਾ ਨਾਲ ਭਾਵਨਾ ਨਾਲ ਲਿਖਿਆ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਗੋਇਰਾ ਸ਼ਾਹ ਸਭਾ ਮੈਂ ਸੁਜਸ ਸੁਨ, ਸ੍ਰੀ ਹਰਿਕ੍ਰਿਸ਼ਨ ਵਿਸਾਲ।
ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿਚ ਜਿੱਥੇ ਬਾਦਸ਼ਾਹ ਦੀ ਸਭਾ ਹੈ, ਉਥੇ ਵੀ ਸਤਿਗੁਰਾਂ ਦਾ ਸੁਜਸ ਬਾਦਸ਼ਾਹ ਨੇ ਸੁਣਿਆ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਵਿਸਾਲ ਸੁੱਖਾਂ ਦੇ ਦਾਤੇ ਹਨ, ਸੁੱਖਾਂ ਦੀ ਖਾਨ ਹਨ।
ਕਰਾਮਾ ਸੁਖ ਸਾਹਿਬ ਧਨੀ, ਦਰਸ਼ਨ ਤੇ ਦੁੱਖ ਟਾਲ।
ਕਰਾਮਾਤਾਂ ਦੇ ਸਾਹਿਬ ਨੇ, ਮਾਲਕ ਨੇ, ਧਨੀ ਹਨ। ਕਿਤਨੇ ਧਨੀ ਨੇ ਕਿ ਉਨ੍ਹਾਂ ਦੇ ਦਰਸ਼ਨ ਕਰਕੇ ਦੁੱਖ ਟਲ ਜਾਂਦੇ ਨੇ। ਵੱਡੇ ਵੱਡੇ ਦੁਖੀਆਂ ਦੇ ਦੁੱਖ, ਰੋਗੀਆਂ ਦੇ ਰੋਗ, ਜਦੋਂ ਆ ਕੇ ਦਰਸ਼ਨ ਕਰਦੇ ਨੇ, ਦਰਸ਼ਨ ਕਰਦੇ ਹੀ ਉਨ੍ਹਾਂ ਦੇ ਦੁੱਖ ਟਲ ਜਾਂਦੇ ਨੇ, ਦਰਸ਼ਨ ਪਰਸਦਿਆਂ ਹੀ ਰੋਗੀਆਂ ਦੇ ਰੋਗ ਕੱਟੇ ਜਾਂਦੇ ਹਨ।
ਮਨ ਪ੍ਰੇਮ ਵਡਾਏ।
ਬਾਦਸ਼ਾਹ ਔਰੰਗਜ਼ੇਬ ਉਸ ਵੇਲੇ ਬੋਲਿਆ, ਆਪਣੇ ਮਨ ਚ ਪ੍ਰੇਮ ਵਾਧਾ ਕਰਕੇ, ਪ੍ਰੇਮ ਵਧਾ ਕੇ ਸਤਿਗੁਰਾਂ ਦੇ ਪ੍ਰਤੀ। ਬਾਦਸ਼ਾਹ ਦੇ ਮਨ ਚ ਵੀ ਪ੍ਰੇਮ ਦਾ ਬਲਬਲਾ ਜਾਗਿਆ, ਗੁਰੂ ਸਾਹਿਬ ਦੀ ਮਹਿਮਾ ਸੁਣ ਸੁਣ ਕੇ ਇਹਦੇ ਮਨ ਚ ਵੀ ਚਾਹਨਾ ਜਾਗੀ ਹੈ ਕਿ ਮੈਂ ਉਨ੍ਹਾਂ ਦੇ ਦਰਸ਼ਨ ਕਰਾਂ। ਤੋ ਬਾਦਸ਼ਾਹ ਔਰੰਗਜ਼ੇਬ ਦੇ ਮਨ ਦੇ ਵਿਚ ਸਤਿਗੁਰਾਂ ਪ੍ਰਤੀ ਪ੍ਰੇਮ ਵਧਿਆ ਹੈ।
ਸੁਣੀਏ ਭੋਜੈ ਸਿੰਘ ਸਵਾਏ,
ਰਾਜਾ ਜੈ ਸਿੰਘ ਬੈਠਾ ਸੀ ਔਰੰਗਜ਼ੇਬ ਦੀ ਕਚਹਿਰੀ ਚ। ਉਸ ਵਕਤ ਬਾਦਸ਼ਾਹ ਔਰੰਗਜ਼ੇਬ ਰਾਜੇ ਜੈ ਸਿੰਘ ਨੂੰ ਬੋਲਿਆ, ਕਹਿਣ ਲੱਗਾ, ਹੇ ਰਾਜਾ ਜੈ ਸਿੰਘ ਸਵਾਈ, ਤੂੰ ਬੜਾ ਸਿਆਣਾ ਦੂਰ ਅੰਦੇਸ਼ੀ ਬਿਰਤੀ ਵਾਲਾ ਰਾਜਾ ਹੈ, ਸੁਣ ਮੇਰੇ ਅੰਦਰ ਦੀ ਤਮੰਨਾ, ਮੈਂ ਤੈਨੂੰ ਪ੍ਰਗਟ ਕਰਕੇ ਦੱਸਦਾ ਹਾਂ।
ਅਮਰੇ ਸੰਗ ਮੇਲ ਕੇ ਮੋਏ,
ਜਿਹੜੇ ਸਤਿਗੁਰਾਂ ਦੀ ਤੂੰ ਇਤਨੀ ਉਪਮਾ ਕਰਦਾ, ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਇਤਨਾ ਸੁਜਸ ਕਰਦਾ, ਇਹ ਦੱਸ ਕੇ ਉਨ੍ਹਾਂ ਨਾਲ ਮੇਰਾ ਮੇਲ ਕਿਵੇਂ ਹੋ ਸਕਦਾ, ਮੈਂ ਉਨ੍ਹਾਂ ਦੇ ਦਰਸ਼ਨ ਕਿਵੇਂ ਕਰ ਸਕਦਾ, ਮੈਨੂੰ ਉਨ੍ਹਾਂ ਦੇ ਦੀਦਾਰ ਭਲਾ ਕਿਵੇਂ ਹੋ ਸਕਦੇ ਹਨ।
ਹਰਕਤ ਹੋਏ ਚੈ ਕਹਿ ਮੈਂ ਸੋਏ,
ਉਹ ਖੁਸ਼ੀ ਦੇ ਨਾਲ ਮੈਨੂੰ ਦਰਸ਼ਨ ਦੇਣਗੇ ਜਾਂ ਨਹੀਂ ਦੇਣਗੇ, ਮੇਰੇ ਮਨ ਵਿਚ ਉਨ੍ਹਾਂ ਦੇ ਦਰਸ਼ਨਾਂ ਦੀ ਤਾਂਘ ਹੈ, ਇਹ ਦੱਸ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਆਪਣੀ ਖੁਸ਼ੀ ਨਾਲ ਮੈਨੂੰ ਦਰਸ਼ਨ ਦੇਣਗੇ ਜਾਂ ਦਰਸ਼ਨ ਨਹੀਂ ਦੇਣਗੇ।
ਸੋਮ ਸਰੂਪ ਆਰ ਬਲ ਬਾਲ,
ਉਨ੍ਹਾਂ ਦਾ ਸਵਰੂਪ ਇਸ ਤਰ੍ਹਾਂ ਕਹਿੰਦੇ ਜਿਵੇਂ ਚੰਦਰਮਾ ਦੀ ਚਾਨਣੀ ਹੁੰਦੀ ਹੈ, ਜਿਵੇਂ ਚੰਦਰਮਾ ਦਾ ਸਰੂਪ ਹੁੰਦਾ, ਏਦਾਂ ਦਾ ਉਨ੍ਹਾਂ ਦਾ ਸਰੂਪ ਹੈ, ਪਰ ਬਾਲ ਰੂਪ ਦੇ ਵਿਚ ਨੇ, ਬਾਲਕ ਰੂਪ ਦੇ ਵਿਚ ਉਹ ਸੁਭਾਇਮਾਨ ਹੋ ਰਹੇ ਹਨ।
ਉਹ ਗੰਭੀਰ ਸਭੀਰ ਵਿਸਾਲ,
ਉਨ੍ਹਾਂ ਦਾ ਹਿਰਦਾ ਬੜਾ ਗੰਭੀਰ ਹੈ, ਭਾਵੇਂ ਬਾਲ ਰੂਪ ਦੇ ਵਿਚ ਨੇ ਪਰ ਉਨ੍ਹਾਂ ਦਾ ਹਿਰਦਾ ਬੜਾ ਡੂੰਘਾ ਹੈ, ਬਹੁਤ ਗੰਭੀਰ ਹੈ ਔਰ ਧੀਰਜ ਦੇ ਸਹਿਤ ਨੇ ਬੜੇ ਵਿਸ਼ਾਲ ਧੀਰਜ ਨੂੰ ਉਨ੍ਹਾਂ ਨੇ ਧਾਰਨ ਕੀਤਾ ਹੋਇਆ ਹੈ।
ਇੱਕ ਵਾਰ ਮਿਲਦੇ ਕਹਿ ਲੀਜਿਆ,
ਇੱਕ ਵਾਰ ਮੈਨੂੰ ਉਨ੍ਹਾਂ ਦੇ ਨਾਲ ਮਿਲਾਪ ਕਰਾ ਦੇ, ਮੈਂ ਇੱਕ ਵਾਰ ਉਨ੍ਹਾਂ ਦੇ ਦਰਸ਼ਨ ਜ਼ਰੂਰ ਕਰਨਾ ਚਾਹੁੰਦਾ। ਮੇਰੇ ਮਨ ਵਿੱਚ ਵੀ ਇੱਛਾ ਹੈ ਕਿ ਏਡੇ ਵੱਡੇ ਕਲਾ ਦੇ ਮਾਲਕ, ਗੁਰੂ ਨਾਨਕ ਦੀ ਗੱਦੀ ਦੇ ਮਾਲਕ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮੇਰੇ ਸ਼ਹਿਰ ਦਿੱਲੀ ਵਿਚ ਆਏ ਹੋਏ ਨੇ ਤੇ ਮੈਂ ਉਨ੍ਹਾਂ ਦੇ ਦਰਸ਼ਨ ਨਾ ਕਰ ਸਕਾਂ, ਮੇਰੇ ਮੰਦੇ ਭਾਗ ਹੀ ਹੋਣਗੇ ਨਾ। ਇੱਕ ਵਾਰ ਮੈਂ ਉਨ੍ਹਾਂ ਦੇ ਦਰਸ਼ਨ ਕਰ ਲਵਾਂ, ਮੈਂ ਜ਼ਿਆਦਾ ਦਰਸ਼ਨ ਨਹੀਂ ਮੰਗਦਾ, ਸਿਰਫ ਇੱਕ ਝਲਕ ਉਨ੍ਹਾਂ ਦੇ ਦਰਸ਼ਨਾਂ ਦੀ ਮਿਲ ਜਾਏ, ਪ੍ਰਾਪਤ ਹੋ ਜਾਏ।
ਤਿੰਨ ਪ੍ਰਸੰਨਤਾ ਯੁਤ ਠਹਿਰੀ ਜਾ,
ਪਰ ਉਹ ਵੀ ਤਾਂ ਜੇ ਉਨ੍ਹਾਂ ਦੀ ਪ੍ਰਸੰਨਤਾ ਹੋਵੇ, ਉਨ੍ਹਾਂ ਦੀ ਪ੍ਰਸੰਨਤਾ ਤੋਂ ਬਿਨਾਂ ਨਹੀਂ। ਜੇ ਉਨ੍ਹਾਂ ਦੀ ਆਗਿਆ ਹੋਵੇਗੀ ਤੇ ਦਰਸ਼ਨ ਕਰਾਂਗਾ, ਜੇ ਉਨ੍ਹਾਂ ਦੀ ਆਗਿਆ ਨਾ ਦਰਸ਼ਨ ਦੇਣ ਦੀ ਹੋਵੇਗੀ ਤੇ ਫਿਰ ਮੈਂ ਉਨ੍ਹਾਂ ਦੀ ਆਗਿਆ ਤੋਂ ਬਾਹਰ ਨਹੀਂ ਚੱਲਾਂਗਾ। ਪ੍ਰਸੰਨਤਾ ਸਹਿਤ ਕਿਰਪਾ ਦੇ ਘਰ ਵਿਚ ਆ ਕੇ ਦਰਸ਼ਨ ਦੇ ਦੇਣ ਤਾਂ ਠੀਕ ਹੈ, ਵਰਨਾ ਮੈਂ ਉਨ੍ਹਾਂ ਦੀ ਆਗਿਆ ਤੋਂ ਬਾਹਰਾ ਚੱਲ ਕੇ ਉਨ੍ਹਾਂ ਦੇ ਦਰਸ਼ਨ ਨਹੀਂ ਕਰਾਂਗਾ।
ਜੈਪੁਰ ਨਾਥ ਕੈਤ ਕਰ ਜੂਰੀ,
ਜਦੋਂ ਔਰੰਗਜ਼ੇਬ ਨੇ ਇਹ ਆਪਣੇ ਦਿਲ ਦੀ ਇੱਛਾ ਜ਼ਾਹਰ ਕੀਤੀ, ਪ੍ਰਗਟ ਕੀਤੀ, ਰਾਜਾ ਜੈ ਸਿੰਘ ਜੈਪੁਰ ਰਿਆਸਤ ਦਾ ਰਾਜਾ ਲਾਗੇ ਬੈਠਾ ਸੁਣ ਰਿਹਾ ਸੀ। ਜੈ ਸਿੰਘ ਰਾਜਾ ਉਸ ਵੇਲੇ ਬੋਲਿਆ, ਕਹਿਣ ਲੱਗਾ,
ਕਿਸੋਂ ਪਤੋ ਸਤਿਗੁਰ ਓਰੇ,
ਕਹਿਣ ਲੱਗਾ, ਬਾਦਸ਼ਾਹ ਸਲਾਮਤ, ਏਦਾਂ ਕਰ ਵੀ ਤੂੰ ਆਪਣੇ ਕਿਸੇ ਵਿਅਕਤੀ ਨੂੰ ਸਤਿਗੁਰਾਂ ਕੋਲ ਭੇਜ, ਆਪਣੇ ਕਿਸੇ ਖਾਸ ਅਹਿਲਕਾਰ ਨੂੰ ਜਿਹਦੇ ਤੇ ਤੈਨੂੰ ਬੜਾ ਭਰੋਸਾ ਤੇ ਮਾਣ ਹੋਵੇ, ਏਦਾਂ ਦਾ ਕੋਈ ਵਿਅਕਤੀ, ਆਪਣਾ ਕੋਈ ਚੰਗਾ ਵਧੀਆ ਵਜ਼ੀਰ ਅਹਿਲਕਾਰ, ਉਹ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਭੇਜਣਾ ਕਰ।
ਮੈਂ ਗਮਨੋ ਸੰਗ ਬੂਝੈ ਜਾਏ,
ਇਹਦੇ ਨਾਲ ਮੈਂ ਵੀ ਜਾਵਾਂਗਾ ਤੇ ਮੈਂ ਵੀ ਜਾ ਕੇ ਸਤਿਗੁਰਾਂ ਨੂੰ ਮਿਲਾਂਗਾ ਤੇ ਜਾ ਕੇ ਅਸੀਂ ਇਕੱਠੇ ਪੁੱਛਾਂਗੇ ਗੁਰੂ ਸਾਹਿਬ ਨੂੰ ਕਿ ਮਹਾਰਾਜ ਤੁਸੀਂ ਬਾਦਸ਼ਾਹ ਨੂੰ ਦਰਸ਼ਨ ਦਿਓਗੇ ਜਾਂ ਨਹੀਂ ਦਿਓਗੇ, ਤੇ ਇਕੱਠੇ ਜਾ ਕੇ ਸਤਿਗੁਰੂ ਜੀ ਨੂੰ ਪੁੱਛਾਂਗੇ, ਹੇ ਬਾਦਸ਼ਾਹ ਤੂੰ ਆਪਣਾ ਕੋਈ ਬੰਦਾ ਭੇਜ ਦੇ, ਉਹਦੇ ਨਾਲ ਮੈਂ ਜਾ ਕੇ ਸਤਿਗੁਰਾਂ ਕੋਲ ਬੇਨਤੀ ਕਰਾਂਗਾ।
ਜਿਮ ਹੋਏ ਮਰਜ਼ੀ ਦੇ ਬਤਾਏ,
ਉਹਨਾਂ ਦੀ ਜਿਵੇਂ ਮਰਜ਼ੀ ਹੋਵੇਗੀ, ਬਾਦਸ਼ਾਹ ਉਹਨਾਂ ਦੀ ਮਰਜ਼ੀ ਤੋਂ ਬਾਹਰ ਨਹੀਂ ਚੱਲਣਾ ਆਪਾਂ, ਉਹਨਾਂ ਦੀ ਜਿਵੇਂ ਮਰਜ਼ੀ ਹੋਵੇਗੀ ਉਹ ਆਪੇ ਦੱਸ ਦੇਣਗੇ। ਦਰਸ਼ਨ ਦੇਣੇ ਨੇ ਤਾਂ ਵੀ ਦੱਸ ਦੇਣਗੇ, ਦਰਸ਼ਨ ਨਹੀਂ ਦੇਣੇ ਤਾਂ ਵੀ ਦੱਸ ਦੇਣਗੇ, ਉਨ੍ਹਾਂ ਦੀ ਜੋ ਮਰਜ਼ੀ ਹੋਵੇਗੀ ਉਹ ਆਪੇ ਪ੍ਰਗਟ ਕਰਕੇ ਦੱਸ ਦੇਣਗੇ।
ਮਿਲਵੇ ਠਹਿਰੈ ਤੋ ਚੱਲ ਆਵੈ,
ਜੇ ਉਨ੍ਹਾਂ ਦੇ ਨਾਲ ਅਸੀਂ ਚੱਲ ਕੇ ਮਿਲਾਪ ਕਰੀਏ, ਗੱਲਬਾਤ ਕਰੀਏ ਤੇ ਹੋ ਸਕਦਾ ਹੈ ਬਾਦਸ਼ਾਹ ਉਹ ਚੱਲ ਕੇ ਆ ਹੀ ਜਾਣ, ਉਹ ਤਾਂ ਮਰਜ਼ੀ ਦੇ ਮਾਲਕ ਨੇ, ਸਵਤੰਤਰ ਨੇ, ਉਨ੍ਹਾਂ ਦੇ ਉੱਤੇ ਕਿਸੇ ਪ੍ਰਕਾਰ ਦਾ ਕੁੰਡਾ ਥੋੜੀ ਲਾਗੂ ਹੁੰਦਾ ਵੀ ਉਨ੍ਹਾਂ ਨੇ ਇਹ ਕੰਮ ਕਰਨਾ ਹੀ ਕਰਨਾ, ਉਨ੍ਹਾਂ ਦੀ ਆਪਣੀ ਸਵੈ ਇੱਛਾ ਸਵੈ ਮਰਜ਼ੀ ਹੈ। ਜੇ ਉਨ੍ਹਾਂ ਦੇ ਮਨ ਦਾ ਫੁਰਨਾ ਹੋਇਆ, ਹੋ ਸਕਦਾ ਉਹ ਚੱਲ ਕੇ ਆ ਹੀ ਜਾਣ ਬਾਦਸ਼ਾਹ ਤੇਰੇ ਕੋਲ ਆ ਕੇ ਤੈਨੂੰ ਦਰਸ਼ਨ ਦੇ ਦੇਣ।
ਨਾਹੀਂ ਤਰਾਵਰ ਤਾਂ ਸਿਦਾਵੈ,
ਜੇ ਉਹ ਆਪ ਨਹੀਂ ਆਉਂਦੇ ਚੱਲ ਕੇ ਤੇ ਬਾਦਸ਼ਾਹ ਤੂੰ ਚੱਲ ਕੇ ਦਰਸ਼ਨ ਕਰ ਲਵੀ, ਇਹਦੇ ਚ ਤੇਰੀ ਕਿਹੜਾ ਕੋਈ ਹੇਠੀ ਹੋਣ ਲੱਗੀ ਹੈ। ਦੀਨ ਦੁਨੀਆਂ ਦੇ ਮਾਲਕ ਨੇ, ਉਨ੍ਹਾਂ ਦੇ ਦਰਸ਼ਨਾਂ ਨੂੰ ਤਾਂ ਵੱਡੇ ਵੱਡੇ ਰਾਜੇ ਬਾਦਸ਼ਾਹ ਚੱਲ ਕੇ ਆਉਂਦੇ ਨੇ, ਜੇ ਉਹ ਆ ਗਏ ਤਾਂ ਵੀ ਠੀਕ, ਜੇ ਉਹ ਨਹੀਂ ਆਉਂਦੇ ਤੇ ਬਾਦਸ਼ਾਹ ਤੂੰ ਚੱਲ ਕੇ ਉੱਥੇ ਉਨ੍ਹਾਂ ਦੇ ਕੋਲ ਜਾ ਕੇ ਦਰਸ਼ਨ ਕਰ ਲਵੀ।
ਪਰ ਤੈਨਿਜੀ ਇੱਛਾ ਅਨੁਸਾਰੇ,
ਸਤਿਗੁਰੂ ਜੀ ਆਪਣੀ ਨਿੱਜ ਇੱਛਾ ਅਨੁਸਾਰ ਵਰਤਦੇ ਨੇ, ਉਨ੍ਹਾਂ ਤੇ ਕਿਸੇ ਦੀ ਇੱਛਾ ਥੋਪੀ ਨਹੀਂ ਜਾ ਸਕਦੀ, ਉਨ੍ਹਾਂ ਤੇ ਕਿਸੇ ਦੀ ਇੱਛਾ ਦਾ ਅੰਕੁਸ਼ ਨਹੀਂ ਲਾਇਆ ਜਾ ਸਕਦਾ। ਉਹ ਆਪਣੀ ਇੱਛਾ ਨਾਲ ਵਿਚਰਦੇ ਨੇ, ਆਪਣੀ ਸਵੈ ਇੱਛਾ ਨਾਲ ਵਿਚਰਦੇ ਨੇ, ਪਰਤੰਤਰ ਨਹੀਂ ਹਨ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਵਤੰਤਰ ਹਨ। ਸਵਤੰਤਰ ਦਾ ਮਤਲਬ ਜੋ ਆਪਣੀ ਮਰਜ਼ੀ ਆਪ ਕਰੇ, ਜੋ ਆਪਣੀ ਮਰਜ਼ੀ ਨਾਲ ਸਭ ਕੁਝ ਵਿਚਰਨ ਕਰਨ, ਜਿਨ੍ਹਾਂ ਤੇ ਕਿਸੇ ਪ੍ਰਕਾਰ ਦਾ ਕੋਈ ਕੁੰਡਾ ਲਾਗੂ ਨਹੀਂ ਹੁੰਦਾ।
ਬੋਲਬ ਮੈਂ ਚਾਤੁਰ ਮਤ ਭਾਰੇ,
ਔਰ ਗੱਲਬਾਤ ਕਰਨ ਵਿਚ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਕੋਈ ਸਾਨੀ ਨਹੀਂ। ਬਾਦਸ਼ਾਹ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਬੋਲਦੇ ਨੇ ਨਾ, ਤੇ ਬੋਲਣ ਵਿਚ ਗੱਲਬਾਤ ਕਰਨ ਵਿਚ ਉਨ੍ਹਾਂ ਦਾ ਕੋਈ ਸਾਨੀ ਨਹੀਂ। ਇਹੋ ਜਿਹੀਆਂ ਡੂੰਘੀਆਂ ਡੂੰਘੀਆਂ ਗੱਲਾਂ ਕਰਦੇ ਨੇ ਕਿ ਸੁਣਨ ਵਾਲਿਆਂ ਦੀ ਮਤ ਹੈਰਾਨ ਹੋ ਜਾਂਦੀ ਹੈ ਕਿ ਬਾਲ ਅਵਸਥਾ ਵਿੱਚ ਇਤਨੀ ਡੂੰਘਾਈ ਵਾਲੇ ਬੋਲ ਉਹ ਕਿਵੇਂ ਬੋਲ ਲੈਂਦੇ ਹਨ।
ਲੱਖੋਂ ਸੰਗਤ ਦਰਸ਼ਨ ਪਾਵੇ, ਕੁਛ ਹਜ਼ਾਰੋਂ ਤੇ ਚੱਲ ਆਵੇ।
ਲੱਖਾਂ ਸੰਗਤਾਂ ਉਹਨਾਂ ਦੇ ਦਰਸ਼ਨ ਕਰਦੀਆਂ ਨੇ, ਹਜ਼ਾਰਾਂ ਕੋਹਾਂ ਤੋਂ ਪੈਂਡਾ ਤੈਅ ਕਰਕੇ ਸੰਗਤ ਆਉਂਦੀ ਹੈ, ਆ ਕੇ ਉਹਨਾਂ ਦੇ ਦਰਸ਼ਨ ਪਰਸਦੀ ਹੈ, ਉਹਨਾਂ ਦੇ ਦੀਦਾਰ ਕਰਦੀ ਹੈ।
ਕਹੇ ਆਨ ਹਮ ਸੰਕਟ ਪਰਿਓ,
ਉਹ ਜਿਹੜੀ ਸੰਗਤ ਆਉਂਦੀ ਹੈ, ਸਿੱਖ ਆਉਂਦੇ ਨੇ, ਆ ਕੇ ਇਹਨਾਂ ਨੂੰ ਅਰਦਾਸਾਂ ਕਰਦੇ ਨੇ। ਅਰਦਾਸ ਕਰਕੇ ਕੀ ਕਹਿੰਦੇ ਨੇ? ਮਹਾਰਾਜ ਸਾਡੇ ਤੇ ਸੰਕਟ ਆ ਪਿਆ ਸੀ, ਸਾਡੇ ਤੇ ਵਿਘਨ ਆਣ ਪਿਆ ਸੀ,
ਸਥਲ ਮਨ ਮੈਂ ਸਿਮਰਨ ਕਰਿਓ।
ਉਦੋਂ ਅਸੀਂ ਤੁਹਾਡਾ ਮਨ ਚ ਸਿਮਰਨ ਕੀਤਾ, ਤੁਹਾਡੀ ਆਰਾਧਨਾ ਕੀਤੀ।
ਭਏ ਸਹਾਇਕ ਤੈ ਤਤਕਾਲਾ, ਕਾਤ ਕਸ਼ਟ ਕੋ ਕੀਓ ਸੁਖਾਲਾ।
ਜਦੋਂ ਸਾਨੂੰ ਵਿਘਨ ਪਿਆ ਸੀ, ਅਸੀਂ ਤੁਹਾਡੀ ਆਰਾਧਨਾ ਕੀਤੀ, ਤੁਸੀਂ ਕਿਰਪਾ ਕਰਕੇ ਸਾਡੀ ਸਹਾਇਤਾ ਕੀਤੀ, ਸਾਡਾ ਵਿਘਨ ਕੱਟ ਦਿੱਤਾ। ਇਹ ਬਾਦਸ਼ਾਹ ਇੱਦਾਂ ਲੋਕ ਆਉਂਦੇ ਉਹਨਾਂ ਕੋਲ ਅਰਦਾਸਾਂ ਕਰਨ ਵਾਸਤੇ, ਸ਼ੁਕਰਾਨਾ ਕਰਨ ਲਈ। ਮਹਾਰਾਜ ਸਾਨੂੰ ਵਿਘਨ ਪਿਆ ਸੀ, ਸਮੱਸਿਆ ਪਈ ਸੀ, ਆਪ ਜੀ ਦੀ ਆਰਾਧਨਾ ਕੀਤੀ, ਚਿੰਤਨ ਕੀਤਾ, ਸਾਡਾ ਵਿਘਨ ਕੱਟਿਆ ਗਿਆ, ਸਾਡੀ ਸਮੱਸਿਆ ਨਿਵਰਤ ਹੋ ਗਈ।
ਕੋ ਕਹਿ ਮੇਰੇ ਪੁੱਤਰ ਉਪੰਨਾ,
ਕਈ ਆ ਕੇ ਉਹਨਾਂ ਨੂੰ ਕਹਿੰਦੇ ਮਹਾਰਾਜ ਤੁਹਾਡੀ ਕਿਰਪਾ ਨਾਲ ਸਾਡੇ ਘਰ ਚ ਪੁੱਤਰ ਨੇ ਜਨਮ ਲਿਆ, ਸਾਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੈ।
ਏ ਮੋਏ ਪਰ ਗੁਰੂ ਪ੍ਰਸੰਨਾ,
ਮਹਾਰਾਜ ਤੁਸੀਂ ਸਾਡੇ ਤੇ ਪ੍ਰਸੰਨ ਹੋਏ ਹੋ, ਰਹਿਮਤ ਦੇ ਘਰ ਵਿਚ ਆਏ ਹੋ ਤੇ ਸਾਨੂੰ ਪੁੱਤਰਾਂ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਹਨ।
ਇਤਿਆਦਿਕ ਭਗਤ ਅਰਦਾਸ, ਅੰਤਰ ਜਾਮੀ ਪੂਰੇ ਆਸ।
ਇਤਿਆਦਿਕ ਸੈਂਕੜੇ ਲੋਕ ਉਹਨਾਂ ਨੂੰ ਆ ਕੇ ਅਰਦਾਸਾਂ ਕਰਦੇ, ਉਹਨਾਂ ਦਾ ਸ਼ੁਕਰਾਨਾ ਕਰਦੇ ਨੇ, ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਨੇ ਸਾਰਿਆਂ ਦੀਆਂ ਆਸਾਂ ਪੂਰਨ ਕਰਦੇ ਹਨ। ਜਿਹੜੀ ਜਿਹੜੀ ਆਸ, ਜਿਹੜੀ ਜਿਹੜੀ ਕਾਮਨਾ ਧਾਰ ਕੇ ਕੋਈ ਆਉਂਦਾ ਹੈ, ਸਭ ਦੀਆਂ ਆਸਾਂ, ਸਭ ਦੀਆਂ ਕਾਮਨਾਵਾਂ ਸਤਿਗੁਰੂ ਜੀ ਪੂਰੀਆਂ ਕਰਦੇ ਹਨ।
ਦੇਸ਼ ਵਿਦੇਸ਼ਾਂ ਮਹਿਮਾ ਭਾਰੀ,
ਦੇਸ਼ਾਂ ਵਿਦੇਸ਼ਾਂ ਵਿਚ ਸਤਿਗੁਰਾਂ ਦੀ ਭਾਰੀ ਮਹਿਮਾ ਹੈ, ਦੇਸ਼ਾਂ ਵਿਦੇਸ਼ਾਂ ਵਿਚ ਉਹਨਾਂ ਦੀ ਵੱਡੀ ਵਡਿਆਈ ਹੈ। ਹਰ ਜਗ੍ਹਾ ਤੇ, ਹਰ ਥਾਂ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਨਾਮ ਦਾ ਬੋਲਬਾਲਾ ਹੈ।
ਹੋਤ ਸੁਣੀ ਅਰ ਨੈਣ ਨਿਆਰੇ,
ਕਹਿੰਦੇ ਉਹਨਾਂ ਦੀ ਮਹਿਮਾ ਸੁਣੀ ਵੀ ਹੈ ਤੇ ਮੈਂ ਆਪਣੀਆਂ ਅੱਖਾਂ ਨਾਲ ਵੇਖੀ ਵੀ ਹੈ। ਰਾਜਾ ਜੈ ਸਿੰਘ ਦੱਸ ਰਿਹਾ, ਬਾਦਸ਼ਾਹ ਉਹਨਾਂ ਦੀ ਮਹਿਮਾ ਦੇਸਾਂ ਪ੍ਰਦੇਸਾਂ ਵਿਚ ਸੁਣੀ ਵੀ ਜਾ ਰਹੀ ਹੈ ਤੇ ਵੇਖੀ ਵੀ ਜਾ ਰਹੀ ਹੈ। ਮੈਂ ਆਪ ਆਪਣੀਆਂ ਅੱਖਾਂ ਨਾਲ ਵੇਖਿਆ, ਕੋਈ ਕਸ਼ਮੀਰ ਤੋਂ ਉਹਨਾਂ ਕੋਲ ਆਉਂਦਾ, ਕੋਈ ਪਿਸ਼ਾਵਰ ਤੋਂ ਆ ਰਿਹਾ, ਕੋਈ ਕਾਬਲ ਤੋਂ ਆ ਰਿਹਾ, ਕੋਈ ਕੰਧਾਰ ਤੋਂ, ਕੋਈ ਧੰਨੀ ਖੇਪ ਤੋਂ, ਕੋਈ ਮੁਲਤਾਨ ਤੋਂ, ਕੋਈ ਬਿਹਾਰ ਦੇ ਇਲਾਕੇ ਤੋਂ, ਕੋਈ ਆਸਾਮ ਤੋਂ, ਕੋਈ ਦੱਖਣ ਤੋਂ, ਏਦਾਂ ਹਰ ਪਾਸਿਓ ਸੰਗਤ ਚੱਲ ਕੇ ਉਹਨਾਂ ਦੇ ਚਰਨਾਂ ਵਿਚ ਆਉਂਦੀ ਮੈਂ ਵੇਖੀ ਹੈ।
ਕਹੇ ਆਪ ਕੇ ਕਾਰਜ ਕੀਨਾ, ਪ੍ਰੇਮ ਧਾਰ ਮੈਂ ਨਾਲ ਪਟ ਦੀਨਾ।
ਬਾਦਸ਼ਾਹ ਤੁਹਾਡੇ ਕਹਿਣ ਤੇ ਮੈਂ ਇਹ ਕੰਮ ਕੀਤਾ ਹੈ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬੁਲਾਉਣ ਵਾਸਤੇ ਮੈਂ ਆਪਣਾ ਸੇਵਕ ਭੇਜ ਦਿੱਤਾ, ਤੁਹਾਡੇ ਕਹਿਣ ਤੇ ਹੀ ਇਹ ਕੰਮ ਹੋਇਆ ਕਿ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ ਗਿਆ ਤੇ ਮੈਂ ਸਤਿਗੁਰਾਂ ਨੂੰ ਬੁਲਾਉਣ ਵਾਸਤੇ ਆਪਣਾ ਇੱਕ ਸੇਵਕ ਉਹਨਾਂ ਦੇ ਚਰਨਾਂ ਚ ਭੇਜਿਆ ਹੈ।
ਅਨਕੇ ਉਪਾਇਨ ਬਿਨਾ ਸਮੇਤ,
ਅਨੇਕਾਂ ਭੇਟਾਵਾਂ ਦੇ ਕੇ, ਅਨੇਕਾਂ ਬੇਨਤੀਆਂ ਕਰਕੇ ਸਤਿਗੁਰਾਂ ਦੇ ਚਰਨਾਂ ਚ ਭੇਜਿਆ ਹੈ।
ਇਤ ਅਵਾਹਨ ਪਠੀ ਨਕੇਤ,
ਅਨੇਕ ਪ੍ਰਕਾਰ ਦੀਆਂ ਭੇਟਾਵਾਂ ਬੇਨਤੀਆਂ ਉਹਨਾਂ ਦੇ ਚਰਨਾਂ ਵਿਚ ਭੇਜ ਕੇ ਉਹਨਾਂ ਨੂੰ ਬੁਲਾਉਣ ਵਾਸਤੇ ਕਿ ਮਹਾਰਾਜ ਤੁਸੀਂ ਚੱਲ ਕੇ ਦਿੱਲੀ ਚਰਨ ਪਾਓ, ਸੰਗਤ ਨੂੰ ਦਰਸ਼ਨ ਦਿਓ, ਏਦਾਂ ਦੀਆਂ ਬੇਨਤੀਆਂ ਕਰਕੇ ਤਾਂ ਉਹਨਾਂ ਨੂੰ ਦਿੱਲੀ ਵਿਚ ਆਵਾਹਨ ਕਰਕੇ ਅਸੀਂ ਸੱਦਿਆ ਤੇ ਬੁਲਾਇਆ ਹੈ।
ਓਹੀ ਦੂਤ ਕਰੇ ਅਨਕੀ ਉਪਾਏ,
ਬਾਦਸ਼ਾਹ ਮੇਰੇ ਦੂਤ ਨੇ ਬੜੇ ਉਪਾਅ ਕੀਤੇ ਨੇ। ਜਿਹੜਾ ਵਜ਼ੀਰ ਮੈਂ ਭੇਜਿਆ ਸੀ ਉਹਨਾਂ ਨੂੰ ਬੁਲਾਉਣ ਵਾਸਤੇ ਕੀਰਤਪੁਰ ਸਾਹਿਬ, ਉਹ ਵਜ਼ੀਰ ਬੜਾ ਸਿਆਣਾ ਸੀ, ਉਹਨੇ ਅਨੇਕਾਂ ਪ੍ਰਕਾਰ ਦੇ ਉਪਾਅ ਕੀਤੇ, ਜੁਗਤੀਆਂ ਕੀਤੀਆਂ।
ਆਨੇਪੁਰ ਮੈਂ ਹਿੱਤੇ ਅਧਕਾਏ,
ਔਰ ਟਿੱਡਾ ਅਧਕ ਪਿਆਰ ਕਰਕੇ ਸਤਿਗੁਰਾਂ ਦੇ ਨਾਲ ਕਿੰਨੀ ਭਾਰੀ ਪ੍ਰੀਤ ਉਜਾਗਰ ਕਰਕੇ ਉਹ ਸਤਿਗੁਰਾਂ ਨੂੰ ਨਾਲ ਲੈ ਕੇ ਆਇਆ ਹੈ।
ਕਹਿ ਤਿਸ਼ਾ ਕੋ ਕਿਸ ਕੋ ਪਠਾਵੇ, ਹਮ ਵੀ ਬੋ ਉਪਹਾਰ ਚੜਾਵੇ।
ਬਾਦਸ਼ਾਹ ਬੋਲਿਆ, ਕਹਿੰਦਾ ਰਾਜਾ ਜੈ ਸਿੰਘ, ਦੱਸ ਕਿਹਨੂੰ ਭੇਜੀਏ ਉਹਨਾਂ ਦੇ ਕੋਲ, ਸਤਿਗੁਰਾਂ ਦੇ ਚਰਨਾਂ ਵਿਚ ਅਸੀਂ ਕਿਹਨੂੰ ਭੇਜੀਏ। ਮੇਰੀ ਵੀ ਭਾਵਨਾ ਕਿ ਮੈਂ ਉਹਨਾਂ ਨੂੰ ਉਪਹਾਰ ਭੇਟ ਕਰਾਂ, ਵਧੀਆ ਵਧੀਆ ਵਸਤੂਆਂ ਉਪਹਾਰ ਉਹਨਾਂ ਦੇ ਚਰਨਾਂ ਵਿਚ ਭੇਟ ਕਰਕੇ ਭੇਜਾਂ। ਮੇਰੀ ਦਿਲੀ ਤਮੰਨਾ ਇਹ ਦੱਸ ਵੀ ਮੈਂ ਭੇਜਾਂ ਕਿਹਨੂੰ, ਸਤਿਗੁਰਾਂ ਦੇ ਚਰਨਾਂ ਵਿਚ ਕਿਸ ਨੂੰ ਭੇਜਣਾ ਕਰਾਂ।
ਇਤਨੇ ਬਿਕੈ ਸ਼ਹਿਜ਼ਾਦਾ ਆਇਓ, ਪੁੱਤਰ ਦੇਖ ਕਰ ਉਰ ਹਰਖਾਇਓ।
ਇੰਨੇ ਨੂੰ ਬਾਦਸ਼ਾਹ ਔਰੰਗਜ਼ੇਬ ਦਾ ਸਹਿਜਾਦਾ ਆ ਪਹੁੰਚਿਆ, ਇਹਦਾ ਪੁੱਤਰ, ਬਾਦਸ਼ਾਹ ਜਿਹਨੂੰ ਬਹਾਦਰ ਸ਼ਾਹ ਵੀ ਕਹਿੰਦੇ ਨੇ, ਉਹ ਆ ਪਹੁੰਚਿਆ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿਚ। ਇਹਨੇ ਆਪਣੇ ਪੁੱਤਰ ਨੂੰ ਆਉਂਦਾ ਵੇਖਿਆ, ਬੜਾ ਖੁਸ਼ ਹੋਇਆ ਔਰੰਗਜ਼ੇਬ ਕਿ ਮੇਰਾ ਸਾਹਿਬਜ਼ਾਦਾ ਸਹਿਜਾਦਾ ਮੇਰੀ ਸਭਾ ਵਿਚ ਆਇਆ ਹੈ।
ਅੰਕ ਲੈ ਕਰਕੇ ਉਹ ਲਗਾਏ,
ਹਾਲੇ ਬਾਲਕ ਹੀ ਸੀ, 8-9 ਸਾਲ ਦੀ 10 ਸਾਲ ਦੀ ਉਹਦੀ ਉਮਰ ਸੀ। ਉਹਨੂੰ ਇਹਨੇ ਆਪਣੀ ਗੋਦ ਵਿਚ ਬਿਠਾਇਆ, ਆਪਣੀ ਗੋਦ ਵਿਚ ਬਿਠਾ ਕੇ ਲਾੜ ਲੜਾਉਂਦਾ ਤੇ ਬੋਲਿਆ,
ਤੁਮ ਹੀ ਗਮਨੋ ਗੁਰ ਨਿਕਟਾਏ।
ਇਹ ਬੇਟਾ ਸਹਿਜਾਦਾ ਤੇਰਾ ਹੀ ਜਾਣਾ ਬਣਦਾ ਗੁਰੂ ਜੀ ਦੇ ਕੋਲ। ਅਸੀਂ ਵਿਚਾਰ ਕਰ ਰਹੇ ਸੀ ਕਿ ਕਿਹਨੂੰ ਭੇਜੀਏ, ਪਰ ਤੂੰ ਮੇਰਾ ਪੁੱਤਰ ਹੈ, ਪਿਓ ਤੇ ਪੁੱਤਰ ਚ ਕੋਈ ਫਰਕ ਨਹੀਂ ਹੁੰਦਾ, ਤੂੰ ਮੇਰੇ ਵੱਲੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਚ ਜਾ, ਉਹਨਾਂ ਦੇ ਚਰਨਾਂ ਵਿਚ ਜਾ ਕੇ ਉਪਹਾਰ ਭੇਟ ਕਰ, ਉਹਨਾਂ ਦੇ ਚਰਨਾਂ ਵਿਚ ਜਾ ਕੇ ਬੇਨਤੀ ਕਰ।
ਜਿਮ ਬਾਲਕ ਮੈਂ ਤਿਹਾਰੇ, ਤਿਮ ਗੁਰ ਹਿੰਦਨ ਕੀਕ ਸਾਰੇ।
ਸਤਿਗੁਰਾਂ ਦੇ ਕੋਲ ਜਾਣਾ ਕਰ, ਕਿਉਂਕਿ ਜਿਵੇਂ ਤੇਰੀ ਬੱਚਿਆਂ ਵਾਲੀ ਉਮਰ ਹੈ, ਤੂੰ ਬਾਲਕ ਉਮਰ ਦਾ ਧਾਰਨੀ ਹੈ, ਇਸੇ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੀ ਬਾਲਕ ਉਮਰ ਦੇ ਧਾਰਨੀ ਨੇ, ਉਹ ਵੀ ਬਾਲ ਅਵਸਥਾ ਵਿਚ ਨੇ। ਇਸ ਕਰਕੇ ਹਾਣ ਨੂੰ ਹਾਣ ਪਿਆਰਾ ਵੀ ਹੁੰਦਾ ਤੇ ਤੂੰ ਵੀ ਬਾਲਕ ਹੈ, ਸਤਿਗੁਰੂ ਜੀ ਵੀ ਬਾਲ ਰੂਪ ਚ ਨੇ, ਇਸ ਕਰਕੇ ਤੂੰ ਹੀ ਉਹਨਾਂ ਦੇ ਕੋਲ ਜਾਣਾ ਕਰ, ਉਹਨਾਂ ਨੂੰ ਬੇਨਤੀ ਕਰ।
ਰਕੇਬੀ ਭਰੋ ਜਵਾਹਰ,
ਇੱਦਾਂ ਕਰ, ਇੱਕ ਥਾਲ, ਰਕੇਬੀ ਕਹਿੰਦੇ ਨੇ ਥਾਲ ਨੂੰ, ਇੱਕ ਥਾਲ ਵੱਡੇ ਕੀਮਤੀ ਜਵਾਹਰਾਤਾਂ ਨਾਲ ਭਰ ਲੈ, ਖਾਲੀ ਹੱਥ ਨਹੀਂ ਜਾਣਾ ਸਤਿਗੁਰਾਂ ਦੇ ਕੋਲ ਉਪਹਾਰ ਲੈ ਕੇ ਜਾ। ਇੱਕ ਥਾਲੀ ਦੇ ਵਿਚ ਕੀਮਤੀ ਉਪਹਾਰ, ਕੀਮਤੀ ਜਵਾਹਰਾਤ ਭਰ ਲੈ।
ਇੱਕ ਮੈਂ ਧਰ ਦੀ ਨਾਰ ਸੁਜ਼ਾਹਰ,
ਇੱਕ ਥਾਲੀ ਵਿਚ ਅਸ਼ਰਫੀਆਂ ਰੱਖ ਲੈ, ਇੱਕ ਦੇ ਵਿਚ ਕੀਮਤੀ ਜਵਾਹਰਾਤ ਰੱਖ ਲੈ, ਔਰ ਦੂਜੀ ਥਾਲੀ ਦੇ ਵਿਚ ਕੀਮਤੀ ਤੋਂ ਕੀਮਤੀ ਜਿਹੜੀਆਂ ਅਸ਼ਰਫੀਆਂ ਨੇ, ਸੋਨੇ ਦੇ ਦਿਨਾਰ ਨੇ, ਉਹ ਰੱਖ ਕੇ ਭੇਟਾ ਵਜੋਂ ਲੈ ਜਾ।
ਪੁਜਾਏ ਭਲਾ ਨਿਜ ਜਾਚੋ,
ਇਹਨਾਂ ਦੋ ਥਾਲ ਭਰ ਕੇ ਲੈ ਜਾ, ਜਵਾਹਰਾਤ ਸੋਨੇ ਚਾਂਦੀ ਦੇ, ਔਰ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਵਿਚ ਜਾ ਕੇ ਅਰਪ ਕੇ ਆਪਣਾ ਭਲਾ ਮੰਗੋ, ਉਹਨਾਂ ਦੇ ਚਰਨਾਂ ਵਿਚੋਂ ਆਪਣਾ ਭਲਾ ਮੰਗੋ, ਆਪਣੀ ਕਲਿਆਣ ਮੰਗੋ।
ਹਿਤ ਕੇ ਬਾਗ ਕਹਿਣ ਮੈਂ ਰਾਜੂ,
ਉਹਨਾਂ ਨਾਲ ਹਿੱਤ ਦੀਆਂ ਗੱਲਾਂ ਕਰਨੀਆਂ ਨੇ, ਦੁਨਿਆਵੀ ਗੱਲਾਂ ਨਹੀਂ ਕਰਨੀਆਂ, ਹਿੱਤ ਦੀਆਂ ਗੱਲਾਂ ਜਿਨ੍ਹਾਂ ਵਿਚ ਪਿਆਰ ਹੋਵੇ, ਜਿਨ੍ਹਾਂ ਵਿਚ ਪ੍ਰੇਮ ਹੋਵੇ, ਇਹੋ ਜਿਹੀਆਂ ਗੱਲਾਂ ਸਤਿਗੁਰੂ ਜੀ ਦੇ ਨਾਲ ਜਾ ਕੇ ਕਰਨੀਆਂ ਹਨ।
ਮੇਰੀ ਮੁਲਾਕਾਤ ਠਹਿਰਾਓ,
ਇਹ ਸਹਿਜਾਦਾ ਤੇਰੀ ਇਹ ਜਿੰਮੇਵਾਰੀ ਹੈ, ਤੂੰ ਜਾ ਤੇ ਪਹਿਲਾਂ ਤੂੰ ਉਹਨਾਂ ਨਾਲ ਮੁਲਾਕਾਤ ਕਰਕੇ ਆ, ਫਿਰ ਮੇਰੀ ਮੁਲਾਕਾਤ ਉਹਨਾਂ ਨਾਲ ਠਹਿਰਾਈ, ਕਿ ਕਿਸੇ ਤਰੀਕੇ ਮੈਨੂੰ ਵੀ ਉਹ ਦਰਸ਼ਨ ਦੇ ਦੇਣ, ਮੈਨੂੰ ਵੀ ਆਪਣੇ ਦੀਦਾਰ ਦੇ ਕੇ ਨਿਹਾਲ ਕਰ ਦੇਣ। ਪਰ ਜੇ ਉਹ ਨਾ ਮੰਨਣ ਮੈਨੂੰ ਦਰਸ਼ਨ ਦੇਣ ਵਾਸਤੇ, ਪਹਿਲਾਂ ਤਾਂ ਕੋਸ਼ਿਸ਼ ਕਰਨੀ ਕਿ ਉਹ ਮੈਨੂੰ ਦਰਸ਼ਨ ਦੇ ਦੇਣ, ਆਪ ਆ ਜਾਣ ਤਾਂ ਵੀ ਜੇ ਮੈਨੂੰ ਬੁਲਾਉਂਦੇ ਨੇ ਤੇ ਮੈਂ ਚਲਾ ਜਾਵਾਂਗਾ। ਪਰ ਜੇ ਉਹ ਦਰਸ਼ਨ ਨਹੀਂ ਦਿੰਦੇ, ਦਰਸ਼ਨ ਦੇਣ ਤੋਂ ਇਨਕਾਰ ਕਰਦੇ ਨੇ, ਨਹੀਂ ਮੰਨਦੇ,
ਆਪਣੋ ਸ਼ਬਦ ਜਿਉ ਲਿਖਵਾਏ,
ਫਿਰ ਉਹਨਾਂ ਨੂੰ ਬੇਨਤੀ ਕਰਨੀ ਕਿ ਉਹ ਆਪਣਾ ਸ਼ਬਦ ਹੀ ਲਿਖਾ ਦੇਣ, ਗੁਰਬਾਣੀ ਦਾ ਆਪਣੇ ਮੁਖਾਰ ਬਿੰਦ ਚੋਂ ਕੋਈ ਸ਼ਬਦ ਉਚਾਰਨ ਕਰਕੇ ਸ਼ਬਦ ਕਾਗਜ਼ ਤੇ ਲਿਖਵਾ ਦੇਣ ਫਾਰਸੀ ਵਿਚ, ਉਹ ਸ਼ਬਦ ਹੀ ਮੈਂ ਪੜ੍ਹ ਲਿਆ ਕਰਾਂਗਾ। ਇੰਨਾ ਹੀ ਮੈਨੂੰ ਹੋ ਜਾਏਗਾ ਕਿ ਸ਼ਬਦ ਭੇਜਣਗੇ, ਉਹਨਾਂ ਦਾ ਸ਼ਬਦ ਮੇਰੇ ਪ੍ਰਤੀ ਆਏਗਾ, ਉਹ ਮੈਂ ਸ਼ਬਦ ਪੜ ਲਵਾਂਗਾ।
ਸੋ ਆਨੋ ਲਿਖ ਹਮੋ ਦਿਖਾਏ,
ਆਪਣਾ ਸ਼ਬਦ ਹੀ ਲਿਖਵਾ ਦੇਣ ਤੇ ਉਹਨਾਂ ਦਾ ਸ਼ਬਦ ਲਿਖਵਾਇਆ ਹੋਇਆ ਉਹ ਮੇਰੇ ਕੋਲ ਲੈ ਕੇ ਆਉਣਾ, ਉਹ ਸ਼ਬਦ ਮੈਂ ਪੜ ਲਵਾਂਗਾ, ਇੰਨੇ ਨਾਲ ਮੈਨੂੰ ਸੰਤੁਸ਼ਟੀ ਹੋ ਜਾਏਗੀ। ਚਲੋ ਜੇ ਉਹਨਾਂ ਦੇ ਦਰਸ਼ਨ ਨਹੀਂ ਹੋਏ ਤਾਂ ਉਹਨਾਂ ਦੇ ਬਚਨ ਤਾਂ ਸੁਣ ਲਏ ਨੇ, ਮੈਂ ਉਹਨਾਂ ਦਾ ਸ਼ਬਦ ਉਹਨਾਂ ਦੇ ਬਚਨ ਨੇ, ਉਹ ਬਚਨ ਘੱਟੋ ਘੱਟ ਮੈਂ ਸੁਣ ਲੈ, ਮੈਨੂੰ ਇੰਨੀ ਗੱਲ ਦੀ ਸੰਤੁਸ਼ਟੀ ਹੋ ਜਾਏਗੀ।
ਸ਼ਹਿਜ਼ਾਦਾ ਹੋਇਓ ਤਿਆਰ,
ਔਰੰਗਜ਼ੇਬ ਦੀ ਇਹ ਗੱਲ ਸੁਣ ਕੇ ਔਰੰਗਜ਼ੇਬ ਦਾ ਸ਼ਹਿਜ਼ਾਦਾ ਬਹਾਦਰ ਸ਼ਾਹ ਉਸੇ ਵਕਤ ਤਿਆਰ ਹੋਇਆ, ਉਸੇ ਵਕਤ ਉਹਨੇ ਤਿਆਰੀ ਕਰ ਲਈ ਸਤਿਗੁਰਾਂ ਕੋਲ ਜਾਣ ਦੀ।
ਬਹੁਤ ਮੁੱਲ ਕੇ ਲਏ ਉਪਹਾਰ,
ਬੜੇ ਬੜੇ ਕੀਮਤੀ ਬਹੁ ਮੁੱਲੇ ਉਪਹਾਰ। ਆਖਿਰਕਾਰ ਬਾਦਸ਼ਾਹ ਦਾ ਰਾਜਕੁਮਾਰ ਚੱਲਿਆ ਸੀ ਦਰਸ਼ਨਾਂ ਨੂੰ, ਕੋਈ ਭੇਟਾ ਥੋੜੀ ਬਹੁਤੀ ਨਹੀਂ, ਬਹੁਤ ਜ਼ਿਆਦਾ ਕੀਮਤੀਆਂ ਭੇਟਾਵਾਂ, ਬੜੇ ਬੜੇ ਕੀਮਤੀ ਉਪਹਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭੇਟ ਕਰਨ ਵਾਸਤੇ ਨੇ ਨਾਲ ਲੈ ਲਏ।
ਗਮਨੇ ਸਾਧ ਕਿਤ ਕੇ ਉਮਰਾਵ,
ਇਹਦੇ ਨਾਲ ਇਹਦੇ ਕਈ ਉਮਰਾਵ ਵੀ ਗਏ, ਕੱਲਾ ਨਹੀਂ ਗਿਆ ਕਿਉਂਕਿ ਬੱਚਾ ਸੀ ਸਹਿਜਾਦਾ, ਇਹਦੀ ਵੀ ਅੱਠ ਨੌ ਸਾਲ ਦੀ ਉਮਰ ਸੀ, ਇਹਦੇ ਨਾਲ ਕਈ ਉਮਰਾਵ ਵੀ ਚੱਲ ਕੇ ਗਏ, ਜਿਹੜੇ ਬਾਦਸ਼ਾਹ ਦੇ ਵਿਸ਼ਵਾਸ ਪਾਤਰ ਵਜ਼ੀਰ ਸੀ ਉਹ ਚੱਲ ਕੇ ਨਾਲ ਗਏ ਹਨ।
ਅਸਤਰ ਬਿਭੂਖਣ ਰੁਚਰੇ ਬਨਾਵ,
ਬੜੇ ਬੜੇ ਸੋਹਣੇ ਬਸਤਰ ਗਹਿਣੇ ਆਪਣੇ ਸਰੀਰਾਂ ਤੇ ਉਹਨਾਂ ਨੇ ਧਾਰਨ ਕੀਤੇ ਹੋਏ, ਬੜੀ ਸੋਹਣੀ ਬਨਾਵਟ ਆਪਣੀ ਬਣਾਈ ਹੋਈ ਹੈ।
ਚਲਿਓ ਸੰਗ ਜੈ ਸਿੰਘ ਸਵਾਈ,
ਜੈ ਸਿੰਘ ਵੀ ਨਾਲ ਗਿਆ ਇਹਨਾਂ ਦੇ, ਰਾਜਾ ਜੈ ਸਿੰਘ ਸਵਾਈ ਵੀ ਇਹਨਾਂ ਦੇ ਨਾਲ ਚੱਲ ਕੇ ਆਇਆ ਹੈ।
ਬੁਲਤ ਨਕੀਬ ਸੁਬਾਜ ਬਜਾਏ,
ਔਰ ਅੱਗੇ ਅੱਗੇ ਨਕੀਬ ਬੋਲਦਾ ਜਾ ਰਿਹਾ, ਇਹ ਦੱਸਦਾ ਜਾ ਰਿਹਾ ਕਿ ਬਾਦਸ਼ਾਹ ਦਾ ਸਹਿਜਾਦਾ ਚੱਲ ਕੇ ਆ ਰਿਹਾ, ਸਾਵਧਾਨ ਹੋ ਜਾਓ ਰਸਤੇ ਦੇ ਵਿੱਚ। ਨਕੀਬ ਜਿਹੜਾ ਉਹ ਅੱਗੇ ਅੱਗੇ ਸਹਿਜਾਦੇ ਦਾ ਨਾਮ ਬੋਲਦਾ ਜਾ ਰਿਹਾ।
ਨਰ ਤਨਾਡ ਯਾਰ ਬੁੱਧ ਵਿਸਾਲੇ,
ਬੜੇ ਬੜੇ ਤਨਾੜ ਨਰ ਵਜ਼ੀਰ ਉਮਰਾਵ ਜਿਨ੍ਹਾਂ ਦੀ ਬੁੱਧੀ ਬੜੀ ਵਿਸ਼ਾਲ ਸੀ, ਸਿਆਣੀ ਮਤ ਵਾਲੇ ਸਨ, ਉਹ ਵੀ ਇਹਦੇ ਨਾਲ ਨਾਲ ਤੁਰੇ ਜਾ ਰਹੇ ਨੇ।
ਇਲਮ ਵਿਖੇ ਕਾਮਲ ਸੰਗ ਚਾਲੇ,
ਜਿਹੜੇ ਆਪਣੇ ਆਪਣੇ ਇਲਮ ਦੇ ਵਿੱਚ ਬੜੇ ਕਾਮਲ ਸਨ ਉਹ ਵੀ ਸਹਿਜਾਦੇ ਦੇ ਨਾਲ ਨਾਲ ਚੱਲ ਪਏ।
ਸਨੇ ਸਨੇ ਪੁਰ ਵਿਖੇ ਸ਼ਹਿਜ਼ਾਦਾ, ਗਮਨਤ ਦੇਤ ਸਭਨ ਐਲਾਦਾ।
ਸਨੇ ਸਨੇ ਸਹਿਜੇ ਸਹਿਜੇ ਤੁਰਦਾ ਤੁਰਦਾ ਸਹਿਜਾਦਾ ਗਲੀਆਂ ਬਾਜ਼ਾਰਾਂ ਚੋਂ ਹੁੰਦਾ ਹੋਇਆ ਜਿੱਥੇ ਜੈ ਸਿੰਘ ਪੁਰਾ ਸੀ, ਜਿੱਥੇ ਮਹਾਰਾਜ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਉਤਾਰਾ ਸੀ ਬਗੀਚੇ ਵਿੱਚ ਜੈ ਸਿੰਘ ਦੇ ਬੰਗਲੇ ਦੇ ਨੇੜੇ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਪਰਸਨ ਵਾਸਤੇ ਸਹਿਜਾਦਾ ਚੱਲ ਕੇ ਆ ਪਹੁੰਚਿਆ ਹੈ।
ਸ੍ਰੀ ਹਰਿਕ੍ਰਿਸ਼ਨ ਰਿਕਤ ਸੁਦ ਗਏ,
ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਕੋਲ ਖਬਰ ਪਹੁੰਚ ਗਈ, ਮਹਾਰਾਜ ਜੀ ਨੂੰ ਖਬਰ ਪਹੁੰਚ ਗਈ, ਮਹਾਰਾਜ ਬਾਦਸ਼ਾਹ ਔਰੰਗਜ਼ੇਬ ਦਾ ਪੁੱਤਰ ਸਹਿਜਾਦਾ ਬਹਾਦਰ ਸ਼ਾਹ ਆਪ ਜੀ ਦੇ ਦਰਸ਼ਨ ਕਰਨ ਲਈ ਚੱਲ ਕੇ ਆ ਰਿਹਾ। ਮਹਾਰਾਜ ਉਹਦੇ ਨਾਲ ਉਮਰਾਵ ਵੀ ਨੇ, ਵਜ਼ੀਰ ਵੀ ਨੇ, ਰਾਜਾ ਜੈ ਸਿੰਘ ਵੀ ਆ ਰਿਹਾ। ਏਦਾਂ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਕਿਸੇ ਸੇਵਾਦਾਰ ਨੇ ਆ ਕੇ ਖਬਰ ਦਿੱਤੀ ਹੈ,
ਆਏ ਸ਼ਹਿਜ਼ਾਦਾ ਭੇਟਣ ਲਈ।
ਮਹਾਰਾਜ ਜੀ ਸਹਿਜਾਦਾ ਆ ਰਿਹਾ, ਕਈ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਆ ਰਿਹਾ।
ਸਾਚੇ ਨੇ ਕਹਿ ਕਨਾਤ ਤਨਵਾਏ,
ਮਹਾਰਾਜ ਜੀ ਨੇ ਉਸੇ ਵੇਲੇ ਹੁਕਮ ਕਰਕੇ ਕਨਾਤ ਤਨਵਾ ਦਿੱਤੀ। ਮਹਾਰਾਜ ਜੀ ਦਾ ਹੁਕਮ ਸੀ ਤੁਰਕਾਂ ਦੇ ਮੱਥੇ ਨਹੀਂ ਲੱਗਣਾ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸੇ ਵਕਤ ਕਨਾਤ ਤਨਵਾ ਦਿੱਤੀ।
ਅਨਕ ਬਰਨ ਕੇ ਫਰਸ਼ ਦਸਾਏ,
ਕਨਾਤਾਂ ਤਨਵਾ ਦਿੱਤੀਆਂ, ਅਨੇਕਾਂ ਰੰਗ ਦੇ ਫਰਸ਼ ਗਲੀਚੇ ਵਿਛਾ ਦਿੱਤੇ, ਗਿਲਮ ਗਲੀਚੇ ਸਾਰੇ ਦਰਬਾਰ ਦੇ ਵਿੱਚ ਵਿਛ ਗਏ ਜਿਨ੍ਹਾਂ ਦੇ ਉੱਤੇ ਇਨ੍ਹਾਂ ਨੇ ਆ ਕੇ ਬੈਠਣਾ ਹੈ।
ਸ਼ਸਤਰ ਬਸਤਰ ਸਜ ਕੇ ਬਿਦਨਾਨਾ,
ਪ੍ਰਕਾਰ ਦੇ ਸ਼ਸਤਰਾਂ ਤੇ ਬਸਤਰਾਂ ਦੇ ਸਹਿਤ ਸਜ ਕੇ ਜਿਹੜੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸੂਰਮੇ ਬਹਾਦਰ ਯੋਧੇ ਸਨ ਉਹ ਵੀ ਸ਼ਸਤਰਾਂ ਬਸਤਰਾਂ ਸਹਿਤ ਸਜ ਕੇ ਤਿਆਰ ਬਰ ਤਿਆਰ ਹੋ ਕੇ
ਬੈਠੇ ਆਨ ਸੁਪੱਟ ਬਲਵਾਨਾ,
ਬੜੇ ਬੜੇ ਬਲਵਾਨ ਤੇ ਬਲੀ ਸੂਰਮੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਬਾਰ ਵਿਚ ਆ ਕੇ ਤਿਆਰ ਬਰ ਤਿਆਰ ਹੋ ਕੇ ਆ ਬੈਠੇ ਹਨ।
ਮਸੰਦ ਮੇਵੜੇ ਆਏ,
ਮਸੰਦ ਆ ਗਏ ਨੇ, ਮੇਵੜੇ ਆ ਪਹੁੰਚੇ ਨੇ, ਜਿਹੜੇ ਗੁਰੂ ਚਰਨਾਂ ਵਿਚ ਅਰਦਾਸਾਂ ਕਰਨ ਵਾਲੇ ਅਰਦਾਸੀਏ ਹਨ।
ਜਬਰਦਾਰ ਜਬਰਦਾਰ ਨੇ ਚਵਰ ਡੁਰਾਏ,
ਜਬਰਦਾਰ ਹਾਜ਼ਰ ਨੇ ਚਵਰ ਸਤਿਗੁਰਾਂ ਦੇ ਸੀਸ ਤੇ ਝੁਲਾ ਰਹੇ ਨੇ, ਦੋਈ ਪਾਸੀ ਮਹਾਰਾਜ ਜੀ ਦੇ ਚਵਰ ਝੁਲ ਰਹੇ ਹਨ।
ਕਰੀ ਕਨਕ ਰੁਪੇ ਸੁਨ ਛੜੇ,
ਸੋਨੇ ਤੇ ਚਾਂਦੀ ਦੀਆਂ ਚੋਭਾਂ ਫੜ ਕੇ ਚੋਬਦਾਰ ਸਤਿਗੁਰਾਂ ਦੇ ਸਨਮੁਖ ਖੜੇ ਨੇ, ਜਿਨ੍ਹਾਂ ਦੇ ਹੱਥਾਂ ਵਿਚ ਸੋਨੇ ਚਾਂਦੀ ਦੀਆਂ ਚੋਭਾਂ ਹਨ, ਔਰ ਉਹ ਚੋਭਾਂ ਲੈ ਕੇ ਚੋਬਦਾਰ ਖੜੇ ਨੇ ਤਿਆਰ ਪਰ ਤਿਆਰ ਹੋ ਕੇ।
ਖਰੀਦਾਰ ਕਰ ਪੰਕਤ ਖਰੇ,
ਜਿਹੜੇ ਛਰੀਦਾਰ ਨੇ ਚੋਭਾਂ ਵਾਲੇ ਉਹ ਲੈਣ ਲਾ ਕੇ ਕਤਾਰ ਲਾ ਕੇ ਖੜੇ ਹੋਏ ਨੇ।
ਖਰੀ ਸਭਾ ਮੈਂ ਆਲਸ ਪਰ ਹਰੀ,
ਆਲਸ ਪਰ ਹਰੀ ਦਾ ਮਤਲਬ ਆ ਵੀ ਸਾਵਧਾਨ ਹੋ ਕੇ, ਚੋਭਦਾਰ ਦਾ ਮਤਲਬ ਹੈ ਜਿਹੜਾ ਤਿਆਰ ਬਰ ਤਿਆਰ ਹੋ ਕੇ ਖੜਾ ਰਹੇ, ਆਲਸ ਕਿਸੇ ਪ੍ਰਕਾਰ ਦਾ ਦਲਿੱਦਰ ਉਹਦੇ ਤੇ ਨਜ਼ਰ ਨਾ ਆਵੇ। ਕਹਿੰਦੇ ਤਿਆਰ ਬਰ ਤਿਆਰ ਹੋ ਕੇ ਉਹ ਚੋਭਦਾਰ ਖੜੇ ਹੋਏ ਹਨ।
ਹਰੀ ਮਨੋ ਲਗ ਸ਼ਸਤਰਨ ਕਰੇ,
ਔਰ ਕਹਿੰਦੇ ਇੱਦਾਂ ਜਾਪਦਾ ਹੈ ਕਿ ਦੁਸ਼ਮਣਾਂ ਵਾਸਤੇ, ਦੁਸ਼ਮਣਾਂ ਰੂਪੀ ਕਰੀ ਹਾਥੀ ਵਾਸਤੇ ਸਤਿਗੁਰਾਂ ਦੇ ਦਰਬਾਰ ਦੀ ਆਭਾ ਸ਼ੇਰ ਦੇ ਸਮਾਨ ਹੈ। ਹਰੀ ਦਾ ਮਤਲਬ ਹੁੰਦਾ ਸ਼ੇਰ, ਸ਼ੇਰ ਦੇ ਸਮਾਨ ਸਤਿਗੁਰਾਂ ਦੀ ਆਭਾ ਹੈ ਦੁਸ਼ਮਣਾਂ ਰੂਪੀ ਹਾਥੀਆਂ ਵਾਸਤੇ।
ਸ਼ਬਦ ਰਬਾਬੀ ਗਾਵੇ ਰਾਗ,
ਸਤਿਗੁਰਾਂ ਦੇ ਦਰਬਾਰ ਵਿਚ ਕੀਰਤਨ ਵੀ ਹੋ ਰਿਹਾ। ਰਬਾਬੀ ਸਿੱਖ ਉਹਨਾਂ ਤੰਦੀਆਂ ਛੇੜੀਆਂ ਹੋਈਆਂ ਰਾਗ ਅਲਾਪ ਰਹੇ ਨੇ, ਬੜੇ ਬੜੇ ਸੋਹਣੇ ਮਿੱਠੇ ਰਾਗਾਂ ਦੇ ਵਿਚ ਧੰਨ ਸੋ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਏ। ਰਾਗਾਂ ਦੇ ਵਿਚ ਬੜੇ ਬੜੇ ਸੋਹਣੇ ਰਾਗਾਂ ਵਿਚ ਕਿਤੇ ਬਿਲਾਵਲ ਗਾਉਂਦੇ ਨੇ, ਕਿਤੇ ਕੋਈ ਰਾਗ ਗਾਉਂਦੇ ਨੇ, ਝੂਮ ਝੂਮ ਕੇ ਰਾਗ ਗਾਉਂਦੇ ਤੇ ਰਾਗਾਂ ਵਿਚ ਗੁਰਬਾਣੀ ਦਾ ਸ਼ਬਦ ਗਾਇਨ ਕਰਦੇ ਨੇ। ਅੱਜ ਕੱਲ ਤਾਂ ਕੀਰਤਨ ਦੀ ਨੁਹਾਰ ਰਾਗੀ ਸਿੰਘਾਂ ਨੇ ਬਦਲ ਕੇ ਰੱਖ ਦਿੱਤੀ ਹੈ। ਪੁਰਾਤਨ ਕੀਰਤਨ ਦੀ ਮਰਿਆਦਾ ਤਾਂ ਅਲੋਪ ਹੀ ਹੁੰਦੀ ਜਾ ਰਹੀ ਹੈ। ਵਿਰਲੇ ਵਿਰਲੇ ਟਾਵੇਂ ਟਾਵੇਂ ਉਂਗਲਾਂ ਤੇ ਗਿਣੇ ਜਾਣ ਵਾਲੇ ਰਾਗੀ ਸਿੰਘ ਹੈ ਜਿਹੜੇ ਰਾਗ ਦੇ ਵਿਚ ਕੀਰਤਨ ਕਰਦੇ ਨੇ, ਨਹੀਂ ਤਾਂ ਨਵੀਆਂ ਟਿਊਨਾਂ ਦੇ ਉੱਤੇ ਹੀ ਸ਼ਬਦ ਪੜ ਕੇ ਚਲੇ ਜਾਂਦੇ ਹਨ। ਕੀਰਤਨ ਰਾਗ ਦੇ ਵਿਚ ਉਹ ਸੁਣਨ ਵਾਲੀ ਸੰਗਤ ਦਾ ਵੀ ਟੇਸਟ ਬਦਲ ਕੇ ਰੱਖ ਦਿੱਤਾ, ਉਹਨਾਂ ਨੂੰ ਵੀ ਹੁਣ ਰਾਗ ਦੇ ਵਿਚ ਕੀਰਤਨ ਚੰਗਾ ਨਹੀਂ ਲੱਗਦਾ। ਟੇਸਟ ਬਣਾ ਦਿੱਤਾ ਨਾ, ਜਿਹੋ ਜਿਹਾ ਟੇਸਟ ਕਿਸੇ ਦਾ ਬਣਾ ਦਿੱਤਾ ਜਾਂਦਾ ਫਿਰ ਉਹੋ ਜਿਹਾ ਹੀ ਬਣ ਜਾਂਦਾ। ਰਾਗ ਦੇ ਵਿਚ ਕੀਰਤਨ ਹੋਣਾ ਚਾਹੀਦਾ ਗੁਰਬਾਣੀ ਦਾ ਦਰਬਾਰ ਵਿਚ। ਜਦੋਂ ਰਾਗ ਅਲਾਪਿਆ ਜਾਂਦਾ, ਕੋਈ ਰਾਗ ਦਾ ਸਮਾਂ ਚੌਂਕੀਆਂ ਲੱਗਦੀਆਂ ਨੇ ਨਾ, ਮਹਾਰਾਜ ਜੀ ਦੇ ਦਰਬਾਰ ਵਿਚ 11 ਚੌਂਕੀਆਂ ਦੀ ਮਰਿਆਦਾ ਸੀ। ਹਰ ਇਕ ਚੌਂਕੀ ਇਹ ਕਲਿਆਣ ਦੀ ਚੌਂਕੀ ਹੈ, ਇਹ ਸੋਦਰ ਦੀ ਚੌਂਕੀ ਹੈ, ਇਹ ਬਿਲਾਵਲ ਦੀ ਚੌਂਕੀ ਹੈ, ਇਹ ਆਸਾ ਦੀ ਚੌਂਕੀ ਹੈ। ਉਦੋਂ ਫਿਰ ਉਹੀ ਰਾਗ ਹੀ ਗਾਏ ਜਾਂਦੇ ਸਨ। ਤੋ ਇਸ ਪ੍ਰਕਾਰ ਦੇ ਨਾਲ ਰਾਗਾਂ ਦੇ ਵਿਚ ਕੀਰਤਨ ਹੋਇਆ ਕਰਦਾ ਸੀ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਬਾਰ ਚ ਰਾਗੀ ਬੈਠੇ ਨੇ ਰਬਾਬਾਂ ਦੇ ਨਾਲ, ਤੰਤੀ ਵਾਲੇ ਸਾਜਾਂ ਦੇ ਨਾਲ, ਬੜਾ ਸੋਹਣਾ ਪਿਆਰ ਦੇ ਨਾਲ ਤੰਤੀ ਸਾਜਾਂ ਨਾਲ ਕੀਰਤਨ ਕਰ ਰਹੇ ਨੇ।
ਰਾਗ ਪ੍ਰਭੂ ਕੋ ਜਿਸ ਤੇ ਜਾਗ,
ਕਹਿੰਦੇ ਇਹੋ ਜਿਹਾ ਰਾਗ ਵਿਚ ਕੀਰਤਨ ਕਰਦੇ ਨੇ ਜਿਹਨੂੰ ਸੁਣ ਕੇ ਪਰਮਾਤਮਾ ਦਾ ਰਾਗ ਜਾਗ ਪੈਂਦਾ ਹੈ। ਰਾਗ ਨਾਮ ਪ੍ਰੇਮ ਦਾ ਵੀ ਹੈ ਨਾ, ਰਾਗ ਨਾਦ ਸ਼ਬਦ ਸੋਹਣੇ, ਰਾਗ ਨਾਮ ਪ੍ਰੇਮ ਦਾ ਵੀ ਹੈ। ਕਹਿੰਦੇ ਰਾਗ ਵਿਚ ਸ਼ਬਦਾਂ ਨੂੰ ਸੁਣ ਕੇ ਪਰਮੇਸ਼ਰ ਦਾ ਰਾਗ ਜਾਗ ਪੈਂਦਾ ਹੈ। ਪਰਮੇਸ਼ਰ ਦਾ ਜਿਹੜਾ ਪਿਆਰ ਹੈ, ਪ੍ਰੇਮ ਹੈ, ਉਹ ਹਿਰਦੇ ਵਿਚ ਜਾਗ ਪੈਂਦਾ ਹੈ। ਸਤਿਗੁਰਾਂ ਦਾ ਦਰਬਾਰ ਸਜਿਆ ਹੋਇਆ ਸੀ, ਇੰਨੇ ਨੂੰ ਸਹਿਜਾਦਾ ਬਾਦਸ਼ਾਹ ਔਰੰਗਜ਼ੇਬ ਦਾ ਪੁੱਤਰ, ਇਹਨੇ ਨੂੰ ਆਪਣੇ ਲਾਹੋ ਲਸ਼ਕਰ ਸਮੇਤ ਸਤਿਗੁਰਾਂ ਦੇ ਦਰਬਾਰ ਵਿਚ ਆ ਪਹੁੰਚਿਆ ਹੈ।
ਵਹਿਰ ਕਨਾਤ ਤੋਂ ਨਮਰੀ ਭਇਓ,
ਬਾਹਰੋਂ ਹੀ ਕਨਾਤ ਤੋਂ, ਕਿਉਂਕਿ ਅੱਗੇ ਕਨਾਤ ਹੈ ਸਤਿਗੁਰਾਂ ਦੇ, ਕਨਾਤ ਤੋਂ ਬਾਹਰੋਂ ਹੀ ਇਹਨੇ ਚੁੱਕ ਕੇ ਬਨਿਮਰੀ ਭੂਤ ਹੋ ਕੇ ਮੱਥਾ ਟੇਕਿਆ ਹੈ।
ਕਨਕ ਰਕੇ ਵੀ ਦੋਨੋਂ ਆਗੇ,
ਸੋਨੇ ਤੇ ਚਾਂਦੀ ਦੀਆਂ ਭਰੀਆਂ ਹੋਈਆਂ ਜਿਹੜੀਆਂ ਰਕੇਬਾਂ ਸਨ, ਥਾਲ ਸਨ, ਉਹ ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੱਖੀਆਂ ਹਨ।
ਮੋਹਰ ਜਵਾਰ ਜੋਤ ਸੁਜਾਗੇ,
ਬੜੀਆਂ ਕੀਮਤੀ ਮੋਹਰਾਂ ਸ਼ਰਫੀਆਂ ਨੇ, ਬੜੀ ਬੜੀ ਜੋਤ ਉਹਨਾਂ ਦੀ ਜਗਮਗ ਜਗਮਗ ਕਰ ਰਹੀ ਹੈ, ਪ੍ਰਕਾਸ਼ ਕਰ ਰਹੀਆਂ ਹਨ।
ਸੋ ਗਹੀ ਮੇਵੜੇ ਹੱਥ ਪਸਾਰ ਕਰ ਉੱਚੀ ਅਰਦਾਸੀ ਉਚਾਰ
ਮੇਵੜੇ ਨੇ ਉਹ ਦੋਵੇਂ ਥਾਲਾਂ ਪਕੜੀਆਂ ਨੇ ਆਪਣੇ ਹੱਥ ਅੱਗੇ ਕਰਕੇ ਤੇ ਅਰਦਾਸ ਕੀਤੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਚ ਮਹਾਰਾਜ ਸਹਿਜਾਦਾ ਬਹਾਦਰ ਸ਼ਾਹ ਆਪ ਜੀ ਦੇ ਚਰਨਾਂ ਚ ਹਾਜ਼ਰ ਹੁੰਦਾ ਇਹਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰੋ ਏਦਾਂ ਸਤਿਗੁਰਾਂ ਦੇ ਚਰਣਾਂ ਵਿਚ ਮੇਵੜੇ ਸਿੱਖ ਨੇ ਸਹਿਜਾਦੇ ਦੀ ਅਰਦਾਸ ਕੀਤੀ ਹੈ
ਸਾਦਰ ਸਭ ਉਮਰਾਵ ਸਮੇਤ
ਬੜਾ ਸਤਿਕਾਰ ਕੀਤਾ ਜਿਹੜੇ ਸਹਿਜਾਦੇ ਦੇ ਨਾਲ ਹੋਰ ਉਮਰਾਵ ਅਹਿਲਕਾਰ ਆਏ ਸਨ ਉਨ੍ਹਾਂ ਸਾਰਿਆਂ ਦਾ ਬੜਾ ਸਤਿਕਾਰ ਕਰਕੇ ਯੋਗ ਸਥਾਨ ਤੇ ਸਭਾ ਵਿਚ ਬਿਠਾਇਆ ਹੈ
ਸਥਿਤ ਸ਼ਹਿਜ਼ਾਦਾ ਬੀਚ ਨਕੇਤ
ਨਾਲ ਹੀ ਸਹਿਜਾਦਾ ਵੀ ਬੈਠ ਗਿਆ ਨਾਲੇ ਜਿੰਨੇ ਅਹਿਲਕਾਰ ਅਫਸਰ ਸਨ ਉਹ ਵੀ ਸਾਰੇ ਸਹਿਜਾਦੇ ਦੇ ਨਾਲ ਬੈਠ ਗਏ ਨੇ
ਸਿਰ ਨਿਵਾਏ ਸਭ ਬੈਠਤ ਭਏ
ਸਤਿਗੁਰਾਂ ਦੇ ਚਰਨਾਂ ਚ ਸੀਸ ਨਵਾ ਕੇ ਬੜੇ ਅਦਬ ਨਾਲ ਸਤਿਕਾਰ ਨਾਲ ਸਾਰੇ ਬੈਠ ਗਏ ਨੇ
ਜੈਪੁਰ ਨਾਥ ਅਗਾਊ ਗਏ
ਰਾਜਾ ਜੈ ਸਿੰਘ ਸਭ ਤੋਂ ਅੱਗੇ ਗਿਆ ਮਹਾਰਾਜ ਜੀ ਦੇ ਕੋਲ ਪਹੁੰਚਿਆ ਹੈ
ਕਰੀ ਬੰਦਗੀ ਸ਼ਾਹ ਦਿਸ਼ਾ ਤੇ
ਬਾਦਸ਼ਾਹ ਔਰੰਗਜ਼ੇਬ ਵੱਲੋਂ ਨਮਸਕਾਰ ਕੀਤੀ ਸਤਿਗੁਰਾਂ ਦੇ ਚਰਨਾਂ ਚ ਰਾਜੇ ਜੈ ਸਿੰਘ ਨੇ
ਹੋਰੋ ਕਈ ਮਿਲਣ ਕੀ ਬਾਤ
ਬਾਦਸ਼ਾਹ ਨਾਲ ਮਿਲਣ ਦੀ ਗੱਲਬਾਤ ਚਲਾਈ ਕੇ ਬਾਦਸ਼ਾਹ ਆਪ ਜੀ ਨੂੰ ਮਿਲਣਾ ਚਾਹੁੰਦਾ ਹੈ
ਹਜ਼ਰਤ ਹਿਰਦੈ ਲਾਲ ਸਾ ਹੈ ਜਿਸ ਤੇ ਰਾਵਰ ਦਰਸ਼ਨ ਲੈ
ਰਾਵ ਬੋਲ ਰਹੇ ਨੇ ਕੋਲ ਬੈਠੇ ਕਹਿੰਦੇ ਮਹਾਰਾਜ ਜੀ ਬਾਦਸ਼ਾਹ ਔਰੰਗਜ਼ੇਬ ਆਪ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਉਹਦੇ ਮਨ ਚ ਤੁਹਾਡੇ ਦਰਸ਼ਨਾਂ ਦੀ ਲਾਲਸਾ ਤੀਵਰ ਲਾਲਸਾ ਹੈ
ਇਸੀ ਇਸ ਕਰ ਪਤਿਓ ਸ਼ਹਿਜ਼ਾਦਾ
ਇਸੇ ਕਰਕੇ ਆਪਣੇ ਸਹਿਜਾਦੇ ਨੂੰ ਆਪਣੇ ਪੁੱਤਰ ਨੂੰ ਉਹਨੇ ਤੁਹਾਡੇ ਚਰਨਾਂ ਵਿਚ ਬੇਨਤੀ ਕਰਨ ਲਈ ਭੇਜਿਆ ਹੈ
ਜੋ ਨਿਤ ਦੇ ਪਿਤਰੇ
ਇਹੋ ਜਿਹਾ ਲਾਡਲਾ ਪੁੱਤਰ ਹੈ ਔਰੰਗਜ਼ੇਬ ਦਾ ਵੀ ਆਪਣੇ ਪਿਤਾ ਨੂੰ ਅਹਿਲਾਦ ਦਿੰਦਾ ਖੁਸ਼ੀ ਦਿੰਦਾ ਉਹਨੇ ਆਪਣੇ ਇਸ ਲਾਡਲੇ ਪੁੱਤਰ ਨੂੰ ਤੁਹਾਡੇ ਚਰਨਾਂ ਚ ਬੇਨਤੀ ਲਈ ਭੇਜਿਆ ਹੈ
ਜੈਪੁਰ ਨਾਥ ਸਾਥ ਬੋ ਕਹੇ
ਜੈਪੁਰ ਰਾਜੇ ਆ ਜਿਹੜਾ ਰਾਜਾ ਜੈ ਸਿੰਘ ਹੈ ਇਹਨੂੰ ਵੀ ਬੜਾ ਕਿਹਾ ਬਾਦਸ਼ਾਹ ਔਰੰਗਜ਼ੇਬ ਨੇ ਇਹਨੂੰ ਵੀ ਬਹੁਤ ਬੇਨਤੀਆਂ ਕੀਤੀਆਂ ਨੇ ਵੀ ਤੂੰ ਮੇਰਾ ਸਤਿਗੁਰਾਂ ਨਾਲ ਮੇਲ ਕਰਾ ਦੇ
ਬੀਚ ਪਾਏ ਆਵਾਹਨ ਚਾਹੇ
ਇਹਨੂੰ ਵਿਚ ਪਾ ਕੇ ਰਾਜੇ ਜੈ ਸਿੰਘ ਨੂੰ ਸਤਿਗੁਰੂ ਜੀ ਤੁਹਾਨੂੰ ਆਪਣੇ ਕੋਲ ਬੁਲਾਉਣਾ ਚਾਹੁੰਦਾ ਹੈ ਬਾਦਸ਼ਾਹ
ਪ੍ਰਤੀਕਨ ਮਿਲ ਬੇਤ
ਮਿਲਣ ਵਾਸਤੇ ਉਡੀਕ ਕਰ ਰਿਹਾ ਜਦੋਂ ਦੇ ਤੁਸੀਂ ਦਿੱਲੀ ਆਏ ਹੋ ਉਦੋਂ ਦੀ ਤੁਹਾਨੂੰ ਮਿਲਣ ਵਾਸਤੇ ਬੜੀ ਭਾਰੀ ਉਡੀਕ ਕਰ ਰਿਹਾ
ਮਗ ਖੁਦਾਏ ਕੋ ਚਲਤ ਬਡੇਰ
ਸਾਡਾ ਬਾਦਸ਼ਾਹ ਬੜਾ ਧਰਮੀ ਹੈ ਉਹ ਜਿਹੜੇ ਉਮਰਾਵ ਨੇ ਆਪਣੇ ਬਾਦਸ਼ਾਹ ਦੀ ਉਪਮਾ ਕਰ ਰਹੇ ਨੇ ਕਹਿੰਦੇ ਜੀ ਸਾਡਾ ਬਾਦਸ਼ਾਹ ਬੜਾ ਧਰਮੀ ਹੈ ਖੁਦਾ ਦੇ ਮਾਰਗ ਤੇ ਚੱਲਦਾ
ਤੁਮ ਸਮਕੇ ਦਰਸ਼ਨ ਕੋ ਚਾਹਤ
ਤੁਹਾਡੇ ਵਰਗੇ ਮਹਾਂਪੁਰਖਾਂ ਦੇ ਦਰਸ਼ਨ ਚਾਹੁੰਦਾ ਹੈ ਉਹਦੇ ਮਨ ਚ ਤੁਹਾਡੇ ਵਰਗੇ ਗੁਰੂ ਪੀਰਾਂ ਦੇ ਦਰਸ਼ਨਾਂ ਦੀ ਇੱਛਾ ਹੈ
ਕਰਾ ਬੀਜ ਦਿਨ ਰਹਿਣ ਉਮਾਹਤ
ਬਾਦਸ਼ਾਹ ਸਾਡਾ ਹਰ ਵੇਲੇ ਸ਼ਰ੍ਹਾਂ ਵਿਚ ਚੱਲਦਾ ਜਿਹੜੀ ਸ਼ਰ੍ਹਾਂ ਦੇ ਨਿਯਮ ਨੇ ਇਸਲਾਮ ਧਰਮ ਦੇ ਨਿਯਮ ਨੇ ਉਨ੍ਹਾਂ ਨਿਯਮਾਂ ਤੋਂ ਬਾਹਰ ਨਹੀਂ ਚੱਲਦਾ ਨਿਯਮਾਂ ਦੀ ਆਗਿਆ ਕਰਕੇ ਮੰਨਦਾ ਹੈ
ਕਹੇ ਕਾ ਲਗ ਸ਼ਾਹ ਵਡਾਈ
ਅਸੀਂ ਆਪਣੇ ਬਾਦਸ਼ਾਹ ਦੀ ਵਡਿਆਈ ਕਿੱਥੇ ਤੱਕ ਕਰੀਏ ਸਾਡਾ ਬਾਦਸ਼ਾਹ ਕਿੱਡਾ ਧਰਮੀ ਹੈ ਕਿ ਅਸੀਂ ਆਪਣੇ ਬਾਦਸ਼ਾਹ ਦੀ ਵਡਿਆਈ ਕਿੱਥੇ ਤੱਕ ਕਰੀਏ
ਰਾਖਤ ਸਾਚ ਪਾਜਿਓ ਗਿਰਾਏ
ਸੱਚ ਨੂੰ ਰੱਖਦਾ ਤੇ ਜਿਹੜਾ ਪਖੰਡ ਆ ਉਹਨੂੰ ਉਗੇੜ ਕੇ ਰੱਖ ਦਿੰਦਾ ਉਹ ਪਖੰਡ ਉਹਨੂੰ ਅਜਮੇਰ ਸ਼ਰੀਫ ਨਜ਼ਰ ਆਇਆ ਉਹਨੇ ਉੱਥੇ ਵੀ ਉਹ ਪਖੰਡ ਖਤਮ ਕਰ ਦਿੱਤਾ ਜਿੱਥੇ ਜਿੱਥੇ ਵੀ ਉਹਨੂੰ ਪਖੰਡ ਨਜ਼ਰ ਆਉਂਦਾ ਉਹ ਪਖੰਡ ਦਾ ਖਾਤਮਾ ਕਰਕੇ ਸੱਚ ਨੂੰ ਰੱਖਦਾ ਸੱਚ ਨੂੰ ਗ੍ਰਹਿਣ ਕਰਦਾ
ਨਹੀਂ ਦੰਭ ਕੋ ਮਾਨੈ ਨਿਮੈ
ਨਾ ਪਖੰਡ ਨੂੰ ਮੰਨਦਾ ਤੇ ਨਾ ਹੀ ਕਿਸੇ ਪਖੰਡ ਅੱਗੇ ਝੁਕਦਾ ਮੱਥਾ ਟੇਕਦਾ ਹੈ
ਤੁਮਕੋ ਵੱਡ ਲੱਗ ਭੇਜਿਓ ਹਮੈ
ਤੁਹਾਨੂੰ ਵੱਡਾ ਜਾਣ ਕੇ ਬਾਦਸ਼ਾਹ ਨੇ ਸਾਨੂੰ ਤੁਹਾਡੇ ਚਰਨਾਂ ਵਿਚ ਭੇਜਿਆ ਹੈ
ਸੁਣ ਜੈ ਸਿੰਘ ਬੋਲਿਓ ਕਰ ਜੋਰ
ਸੁਣ ਕੇ ਰਾਜਾ ਜੈ ਸਿੰਘ ਬੋਲਿਆ ਹੱਥ ਜੋੜ ਕੇ ਕਹਿਣ ਲੱਗਾ
ਪ੍ਰੇਮ ਕਰਤਾ ਤੁਮ ਓਰ
ਕਹਿਣ ਲੱਗਾ ਰਾਜਾ ਜੈ ਸਿੰਘ ਵੀ ਲਾਗੋਂ ਬੋਲ ਪਿਆ ਕਹਿੰਦਾ ਮਹਾਰਾਜ ਜੀ ਬਾਦਸ਼ਾਹ ਤੁਹਾਡੇ ਨਾਲ ਬੜਾ ਪ੍ਰੇਮ ਕਰਦਾ ਬਾਦਸ਼ਾਹ ਦੇ ਮਨ ਵਿਚ ਤੁਹਾਡੇ ਪ੍ਰਤੀ ਬੜੀ ਗੂੜੀ ਪ੍ਰੀਤ ਹੈ ਉਹਦੀ ਪ੍ਰੀਤ ਸੀ ਮੈਂ ਤਦੇ ਆਪ ਜੀ ਨੂੰ ਇੱਥੇ ਬੁਲਾਇਆ ਬੇਨਤੀ ਕਰਕੇ
प्रथम लालसा मेल करन के
मन विच पहला लालसा तुहाडे नाल दर्शन करन दी ओदे मन च जागी सी मेरे मन च तां बाद च फुरना जागया पहला बादशाह औरंगजेब दे मन च लालसा जागी सी आप जी नूं मिलन दी
बैठ निकट मुख शब्द शर्मन के
आप जी दे कोल बैठ के शब्द सुनन दी ओदी इच्छा है
होए प्रसन्न जो तुम उर जाए
महाराज जी जे तुसी प्रसन्न होवो प्रसन्न हो के हृदय विच चाहो
दो हजरत कर मिलन उमाए
महाराज जी बादशाह नु चल के जरूर मिलो बादशाह नु चल के जरूर दर्शन दियो
जे रावर को नीकी नाए
महाराज जे तुहाडे मन नु ए गल चंगी नहीं लगदी
कारण अपनो देओ निभाए
तुसी अपना नेम निभाना चाहुंदे हो नहीं जाना चाहुंदे बादशाह दे कोल तां वी दस दियो महाराज जे जाना चाहुंदे हो तां वी कृपा कर दियो जे नहीं जाना चाहुंदे अपना नेम निभाना चाहुंदे हो तां वी दस दियो
तो निज मुख ते शब्द सुनावो
बादशाह ने बेनती कीती भी जे दर्शन नहीं देने ते अपना शब्द सुना दियो अपना शब्द उच्चारण करके वो लिखवा के कागज दे उत्ते मैनू भेज दियो
इच फारसी को लिखवावो
शब्द फारसी विच लिखवा दियो ता जो बादशाह नू पढ़न वास्ते सौखा होवे
सुनत प्रसन्न होए आशा
बादशाह तुहाडा शब्द सुन के बड़ा प्रसन्न होवेगा बड़ा खुश होवेगा
फिर भी समझा मैं मन माओ
तुहाडे नाल मिलन समान ही समझ लेगा के तुहाडा शब्द सुन के ए समझेगा भी तुहाडे दर्शन ही हो गए ने तुहाडे नाल मेल ही हो गया है
मुझ पर हुक्म शाक हो ऐसे सैत प्रसन्नता मिल है जैसे
मैनू बादशाह ने हुक्म कीता कि जे गुरु साहब प्रसन्नता सहित मिलदे ने तां मिलांगा जे उन्हां दी खुशी है ते जे उन्हां दी खुशी नहीं ते सिर्फ अपना शब्द लिख के भेज देन फारसी विच मैं ओही पढ़ के समझांगा कि मैनू उन्हां दे दर्शन होए ने
तुम्हारी मर्जी बरती जाए जिम उर मैं तिम को सुनाए
तुहाडी मर्जी वर्तनी है जिवें तुहाडे हिरदे विच है उसे तरह आप जी सुना दियो
सुन जय सिंह ते सबन बखानियो
महाराज जी ने और सारे सिखां ने राजे जय सिंह दी बेनती सुनी ते बोले सारे कहण लगे
यथा योग इम मतो सुमानियो
यथा योग मता सारिया ने प्रवान कीता जो जय सिंह ने कहा
शायद सहत शहजादे सब कह लीनस सब श्री सत गुर उत्तर दीनस
शहजादे समेत सारिया ने गल मनी के सतगुरु जी जो कहणगे सानू प्रवान तू उस वेले गुरु हर कृष्ण साहब जी बोले
मैं मिलबे को कारण जेई कह कर पते शादिगते
महाराज जी कहंदे बादशाह नाल मिलन दा साडा कोई कारण नहीं असी पहला भी कह के भेज दिता है कि असी बादशाह नू नहीं मिलना
प्रथम लियो सुन सकल
ਤਾਂ ਸਾਰਾ ਬਿਰਤਾਂਤ ਤੁਸੀਂ ਚੰਗੀ ਤਰ੍ਹਾਂ ਸੋਹਣੀ ਲਿਆ ਹੈ
ਹੁਣ ਕਿਸ ਕੋ ਕਹਿਵੇ ਕਿਆ ਬਾਤ
ਦੁਬਾਰਾ ਅਸੀਂ ਫਿਰ ਕਹੀਏ ਉਹ ਗੱਲ ਚੰਗੀ ਨਹੀਂ ਬਣਦੀ
ਯਾ ਮਿਲਨ ਬਾ ਕਿਤਕ ਵਿਕਾਰ
ਉਹ ਹਾਲੇ ਅਸੀਂ ਮਿਲੇ ਨਹੀਂ ਬਾਦਸ਼ਾਹ ਨੂੰ ਤੇ ਬਾਦਸ਼ਾਹ ਨੂੰ ਬਿਨਾਂ ਮਿਲਿਆ ਕਿੱਡਾ ਵਿਗਾੜ ਹੋ ਗਿਆ ਸਾਡਾ ਬਾਬੇ ਰਾਮ ਰਾਏ ਨਾਲ ਉਹਨੇ ਕਿੱਡੇ ਬੋਲ ਬੋਲ ਦਿੱਤੇ ਨੇ ਸਾਨੂੰ ਵੀ ਬੋਲਣੇ ਪੈ ਗਏ ਨੇ ਹਾਲੇ ਅਸੀਂ ਬਾਦਸ਼ਾਹ ਨੂੰ ਮਿਲੇ ਨਹੀਂ ਫਿਰ ਵੀ ਵੇਖੋ ਕਿੰਨਾ ਵਿਗਾੜ ਪੈਦਾ ਹੋ ਗਿਆ
ਦਿਲ ਬੇਹੋਸ ਕਿਆ ਕਰੇ ਉਚਾਰ
ਇਹ ਬਾਦਸ਼ਾਹ ਨੂੰ ਅਸੀਂ ਮਿਲ ਲੈਂਦੇ ਫਿਰ ਪਤਾ ਨੀ ਕੀ ਕਹਿ ਦਿੰਦਾ ਰਾਮ ਰਾਏ ਪਤਾ ਨੀ ਕੀ ਸ਼ਬਦ ਬੋਲ ਦਿੰਦਾ
ਇਤਿਹਾਸਕ ਲਖ ਪਿਤਾ ਹਮਾਰੋ ਸ਼ਾਹ ਨਾ ਮਿਲੋ ਕੀਨ ਹਟਕਾਰੋ
ਇਹ ਗੱਲਾਂ ਜਾਣ ਕੇ ਹੀ ਸਾਡੇ ਪਿਤਾ ਜੀ ਨੇ ਸਾਨੂੰ ਰੋਕਿਆ ਸੀ ਕਿ ਬਾਦਸ਼ਾਹ ਨੂੰ ਨਾ ਮਿਲਣਾ ਪਿਤਾ ਜੀ ਸਾਡੇ ਜਾਣਦੇ ਸਨ ਵੀ ਇਹ ਗੱਲਾਂ ਹੋਣਗੀਆਂ ਇਸੇ ਕਰਕੇ ਸਾਡੇ ਪਿਤਾ ਜੀ ਨੇ ਸਾਨੂੰ ਰੋਕਿਆ ਸੀ ਬਾਦਸ਼ਾਹ ਨੂੰ ਮਿਲਣ ਤੋਂ
ਸੋ ਕਹਿ ਬੇ ਅਮਰੇ ਮਨ ਨਾਲ ਉਲੰਘ ਨਾ ਸਕੇ ਕਿਮੋ ਕਿਸ ਕਾਲ
ਉਹ ਜੋ ਸਤਿਗੁਰੂ ਜੀ ਨੇ ਸਾਡੇ ਪਿਤਾ ਜੀ ਨੇ ਕਿਹਾ ਉਹ ਸਾਡੇ ਮਨ ਦੇ ਨਾਲ ਹੈ ਅਸੀਂ ਆਪਣੇ ਪਿਤਾ ਜੀ ਦੇ ਕਹੇ ਬਚਨ ਦੀ ਉਲੰਘਣਾ ਨਹੀਂ ਕਰਾਂਗੇ।
ਸ਼ਾਹ ਮਹਾਮਤਵਾਨ ਸੁਜਾਨਾ,
ਬਾਦਸ਼ਾਹ ਸਿਆਣਾ ਮਤ ਵਾਲਾ ਹੈ।
ਅਸ ਬਿਰਤਾਂਤ ਸਭ ਲਖੈ ਮਹਾਨਾ,
ਉਹ ਸਾਰੇ ਬਿਰਤਾਂਤ ਨੂੰ ਚੰਗੀ ਤਰ੍ਹਾਂ ਜਾਣਦਾ ਤੇ ਸਮਝਦਾ ਹੈ।
ਸਤਗੁਰ ਘਰ ਕੋ ਸ਼ਬਦ ਲਿਖੀ ਜੈ, ਪਥੋ ਵਿਚਾਰੋ ਹਿਰਦੇ ਤਰੀਜੈ।
ਮਹਾਰਾਜ ਜੀ ਕਹਿੰਦੇ ਬਾਦਸ਼ਾਹ ਵਾਸਤੇ ਸ਼ਬਦ ਲਿਖ ਲੋ ਗੁਰਬਾਣੀ ਦਾ, ਗੁਰੂ ਘਰ ਦਾ, ਜਿਸ ਸ਼ਬਦ ਨੂੰ ਉਹ ਪੜ੍ਹੇ, ਸੁਣੇ, ਵਿਚਾਰੇ ਔਰ ਵਿਚਾਰ ਕੇ ਆਪਣੇ ਹਿਰਦੇ ਚ ਧਾਰਨ ਕਰੇ।
ਚਲੋ ਪੰਥ ਤੇ ਸਭ ਸੁਖ ਪਾਵੋ,
ਜੇ ਉਸ ਸ਼ਬਦ ਦੇ ਮੁਤਾਬਕ ਚੱਲੇਗਾ ਤੇ ਉਹਨੂੰ ਸਾਰੇ ਸੁਖ ਪ੍ਰਾਪਤ ਹੋਣਗੇ।
ਜਨਮ ਮਰਨ ਕੋ ਕਸ਼ਟ ਮਿਟਾਵੋ,
ਉਹਦਾ ਜਨਮ ਮਰਨ ਦਾ ਕਸ਼ਟ ਵੀ ਕੱਟਿਆ ਜਾਏਗਾ ਜੇ ਉਹ ਸ਼ਬਦ ਸੁਣ ਕੇ ਮੰਨੇਗਾ ਕਮਾਵੇਗਾ।
ਕਿਮਕੈ ਸਤਗੁਰ ਸ਼ਬਦ ਉਚਾਰਾ,
ਹੈ ਕਿ ਸਤਗੁਰਾਂ ਨੇ ਇੱਕ ਸ਼ਬਦ ਉਚਾਰਨ ਕੀਤਾ।
ਨਵੀਂ ਸਿੰਧ ਸੁਣ ਲਿਖਵੇ ਤਿਆਰਾ,
ਲਿਖਾਰੀ ਬੈਠਾ ਸੀ ਉਹ ਸ਼ਬਦ ਲਿਖਣ ਲੱਗਾ।
ਸ੍ਰੀ ਗੁਰੂ ਨਾਨਕ ਕੇਰ ਬਨਾਯੋ, ਬੀਚ ਫਾਰਸੀ ਕੋ ਲਿਖਵਾਯੋ।
ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸ਼ਬਦ ਸੀ ਉਹ ਫਾਰਸੀ ਵਿਚ ਲਿਖਵਾਇਆ ਗਿਆ। ਵਜ਼ੀਰ ਨੇ ਲਾਗੇ ਬੈਠਾ ਜਿਹੜਾ ਲਿਖਾਰੀ ਸੀ ਉਹਨੇ ਫਾਰਸੀ ਵਿਚ ਉਹ ਸ਼ਬਦ ਲਿਖਿਆ। ਮਹਾਰਾਜ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਸ਼ਬਦ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਮੁਖੋਂ ਉਚਾਰਨ ਕੀਤਾ।
ਸ੍ਰੀ ਮੁਖ ਵਾਕ ਕਿਆ ਖਾਦਾ ਹੈ ਕਿਆ ਪਹਿਨੇ ਹੋਏ।
ਮਹਾਰਾਜ ਜੀ ਕਹਿੰਦੇ ਭਾਈ ਉਹਦਾ ਖਾਧਾ ਹੋਇਆ ਕੀ ਹੈ ਤੇ ਪਹਿਨਿਆ ਹੋਇਆ ਕੀ ਹੈ। ਜੇ ਖਾਣਾ ਤੇ ਪਹਿਨਣਾ ਕਹਿੰਦੇ ਕੀ ਹੈ ਕੋਈ ਮਾਇਨੇ ਨਹੀਂ ਰੱਖਦਾ, ਤਿਰਕਾਰ ਹੈ ਉਹਦਾ ਖਾਣਾ ਤੇ ਪਹਿਨਣਾ।
ਜਾ ਮਨ ਨਾਈ ਸੱਚਾ ਸੋਏ,
ਜਿਹਦੇ ਮਨ ਚ ਸੱਚਾ ਨਾਮ ਨਹੀਂ ਹੈ, ਜਿਹੜਾ ਨਾਮ ਤੋਂ ਵੀ ਹੋਣਾ ਉਹਦਾ ਖਾਣਾ ਕੀ ਹੈ ਤੇ ਪਹਿਨਣਾ ਕੀ ਹੈ।
ਕਿਆ ਮੇਵਾ ਕਿਆ ਘਿਓ ਗੁੜ ਮਿੱਠਾ,
ਉਹਦੇ ਵਾਸਤੇ ਮੇਵਾ ਘਿਓ ਗੁੜ ਮਿੱਠਾ ਕਿਸੇ ਕੰਮ ਦਾ ਨਹੀਂ।
ਕਿਆ ਮੈਦਾ ਕਿਆ ਮਾਸ,
ਮੈਦਾ ਆਟਾ ਤੇ ਕੀ ਮਾਸ ਉਹਦੇ ਵਾਸਤੇ ਕੋਈ ਮਾਇਨੇ ਨਹੀਂ ਰੱਖਦਾ।
ਕਿਆ ਕੱਪੜੇ ਕਿਆ ਸੇਜ ਸੁਖਾਲੇ,
ਕੱਪੜੇ ਕੀ ਕਰਦੇ ਨੇ ਸੁਖਾਣ, ਸੁਖ ਦੇਣ ਵਾਲੀਆਂ ਸੇਜਾਵਾਂ, ਸੋਹਣੇ ਮਖਮਲੀ ਗੱਦੇ ਵੀ ਕਿਸੇ ਕੰਮ ਦੇ ਨਹੀਂ।
ਕਿਆ ਕੀ ਜੈ ਭੋਗ ਵਿਲਾਸ,
ਪ੍ਰਕਾਰ ਦੇ ਭੋਗ ਵਿਲਾਸ ਕੀਤੇ ਜਾਂਦੇ ਵੀ ਕੋਈ ਮਾਇਨੇ ਨਹੀਂ ਰੱਖਦੇ।
ਕਿਆ ਲਸ਼ਕਰ ਕਿਆ ਨੇਬ ਖਵਾਸੇ,
ਲਸ਼ਕਰ ਕੀ ਕਰਦੇ ਨੇ, ਆ ਨੇਬ ਕੀ ਕਰਦੇ ਨੇ, ਖਵਾਸੀ ਜਿਹੜੇ ਚੋਰੀ ਬਰਦਾਰ ਕਰਨ ਵਾਲੇ ਨੇ ਕੋਈ ਮਾਇਨਾ ਨਹੀਂ ਰੱਖਦੇ।
ਮਹਿਲੀ ਵਾਸ,
ਮਹਿਲਾਂ ਦੇ ਵਿੱਚ ਨਵਾਸ ਹੁੰਦਾ ਇਹ ਵੀ ਕਿਸੇ ਕੰਮ ਦਾ ਨਹੀਂ।
ਨਾਨਕ ਸੱਚੇ ਨਾਮ ਮਿਣ ਧਰੇ ਤੋਲ ਵਿਨਾਸ।
ਮਹਾਰਾਜ ਜੀ ਕਹਿੰਦੇ ਨਾਨਕ ਸੱਚੇ ਨਾਮ ਬਿਣ, ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਸਭੇ ਟੋਲ ਵਿਨਾਸ, ਇਹ ਸਭ ਕੁਝ ਬਿਣਸ ਜਾਣ ਵਾਲਾ। ਜੇ ਨਿਭਣ ਵਾਲਾ ਕੋਈ ਹੈ ਤਾਂ ਉਹ ਪ੍ਰਮਾਤਮਾ ਦੇ ਨਾਮ ਦੀ ਸ਼ਕਤੀ ਹੈ। ਇਹ ਪਵਿੱਤਰ ਸ਼ਬਦ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਉਚਾਰਿਆ ਹੋਇਆ ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਲਿਖਵਾਇਆ, ਫਾਰਸੀ ਵਿਚ ਲਿਖਿਆ ਗਿਆ।
ਸ਼੍ਰੀ ਮੁਕਤੇ ਕਹਿ ਸ਼ਬਦ ਲਿਖਾਇਓ,
ਸ਼ਬਦ ਕਹਿ ਕੇ ਮਹਾਰਾਜ ਜੀ ਨੇ ਲਿਖਵਾਇਆ ਹੈ।
ਬਿਨ ਸਤ ਨਾਮ ਵਿਰਾਗ ਜਨਾਯੋ,
ਇਸ ਸ਼ਬਦ ਵਿਚ ਸੱਚੇ ਨਾਮ ਤੋਂ ਬਿਨਾਂ ਵਿਰਾਗ ਜਨਾਇਆ। ਮਹਾਰਾਜ ਜੀ ਨੇ ਵਿਰਾਗ ਜਨ ਕੇ ਸ਼ਬਦ ਉਚਾਰਨ ਕੀਤਾ ਕਿ ਨਾਮ ਤੋਂ ਬਿਨਾਂ ਸਭ ਕੂੜ ਝੂਠ ਹੈ।
ਸਭ ਤੂਸ਼ਣ ਹੋਏ ਬਾਤ ਸੁਨੰਤੇ,
ਸਾਰੇ ਚੁੱਪ ਕਰਕੇ ਮਹਾਰਾਜ ਜੀ ਦੇ ਬਚਨ ਸੁਣ ਰਹੇ ਨੇ।
ਗਿਰਾ ਮਦਰ ਤੇ ਧਨ ਪਨੰਤੇ,
ਕਹਿੰਦੇ ਸਤਿਗੁਰੂ ਜੀ ਧਨ ਹਨ ਧਨ ਹਨ।
ਦਇਓ ਸ਼ਹਿਜ਼ਾਦੇ ਕੋ ਸਿਰ ਪਾਏ,
ਜਿਹੜਾ ਉਹ ਸ਼ਬਦ ਲਿਖਾ ਦਿੱਤਾ ਫਿਰ ਜਿਹੜਾ ਸਹਿਜਾਦਾ ਆਇਆ ਸੀ ਉਹਨੂੰ ਗੁਰੂ ਘਰ ਵੱਲੋਂ ਸਿਰੇ ਪਾਓ ਦਿੱਤਾ ਹੈ।
ਮਦਰ ਪ੍ਰਸ਼ਾਦ ਦੀਨ ਮੰਗਵਾਏ,
ਮਠਿਆਈ ਆਦਿਕ ਮਿਠਾਸ ਦਿੱਤੀ ਹੈ ਔਰ ਕੁਝ ਪਦਾਰਥ ਦਿੱਤੇ ਹਨ।
ਆਦਰ ਤਬ ਰੁਖਸਦ ਕੋ ਕਰੇ,
ਸਤਕਾਰ ਨਾਲ ਸਜਾਦੇ ਨੂੰ ਰੁਖਸਦ ਕੀਤਾ, ਵਿਦਾ ਕੀਤਾ ਹੈ।
ਨਿਕਸੀ ਔਰ ਪ੍ਰਸੰਨਤਾ ਧਰੇ,
ਬੜੀ ਖੁਸ਼ੀ ਦੇ ਨਾਲ ਸਤਿਗੁਰਾਂ ਕੋਲੋਂ ਨਿਕਲ ਕੇ ਗਏ ਹਨ।
ਗਯੋ ਸ਼ਾਤਿਗ ਬੈਠੇ ਜਾਏ,
ਬਾਦਸ਼ਾਹ ਕੋਲ ਗਏ ਨੇ, ਜਾ ਕੇ ਬਾਦਸ਼ਾਹ ਕੋਲ ਬੈਠੇ ਹਨ।
ਸਭ ਪ੍ਰਸੰਗ ਸਭ ਪ੍ਰਸੰਗ ਤੈ ਕਿਉਂ ਸੁਣਾਏ।
ਬਾਦਸ਼ਾਹ ਕੋਲ ਜਾ ਕੇ ਬੈਠ ਕੇ ਸਾਰਾ ਪ੍ਰਸੰਗ ਬਾਦਸ਼ਾਹ ਨੂੰ ਸੁਣਾਇਆ ਹੈ।
ਸ਼ਬਦ ਲਿਖਿਓ ਲੈ ਕਰ ਮੈਂ ਛਾਹ,
ਔਰ ਉਸ ਵੇਲੇ ਉਹ ਜਿਹੜਾ ਸ਼ਬਦ ਲਿਖਿਆ ਹੋਇਆ ਸੀ ਮਹਾਰਾਜ ਜੀ ਨੇ ਭੇਜਿਆ, ਉਹ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਹੱਥਾਂ ਵਿਚ ਲਿਆ।
ਪਠਨ ਲੱਗਿਓ ਚਿਤ ਸਾਰ ਉਮਾ,
ਬੜੇ ਉਮਾ ਤੇ ਚਾਹ ਨਾਲ ਉਹ ਸ਼ਬਦ ਪੜਨ ਲੱਗਾ।
ਸਤ ਨਾਮ ਕੀ ਮਹਿਮਾ,
ਉਸ ਸ਼ਬਦ ਵਿਚ ਪੜ ਕੇ ਬਾਦਸ਼ਾਹ ਨੇ ਜਾਣਿਆ ਕਿ ਇਹਦੇ ਵਿਚ ਸੱਚੇ ਨਾਮ ਦੀ ਮਹਿਮਾ ਲਿਖੀ ਹੈ। ਨਾਮ ਦੀ ਮਹਿਮਾ ਪ੍ਰਗਟ ਕਰਕੇ ਸਤਿਗੁਰਾਂ ਨੇ ਲਿਖੀ ਹੈ,
ਜਿਨ ਸਿਮਰੇ ਵਿਸ਼ਿਓ ਸੁਖ ਕਾ,
ਇਸ ਨਾਮ ਨੂੰ ਸਿਮਰੇ ਬਿਨਾਂ ਵਿਸ਼ਿਆਂ ਵਿਚ ਸੁਖ ਨਹੀਂ ਹੈ, ਵਿਸ਼ਿਆਂ ਵਿਚ ਸੁਖ ਦੀ ਪ੍ਰਾਪਤੀ ਨਹੀਂ ਹੈ।
ਮਿਥਿਆ ਸਭ ਜਗ ਕੀ ਵਡਿਆਈ,
ਇਹ ਸਾਰੀ ਵਡਿਆਈ ਮਿਥਿਆ ਤੇ ਝੂਠੀ ਹੈ।
ਬਿਨਾਂ ਨਾਮ ਨੇ ਸਿਰਤਾ ਪਾਏ,
ਜੋ ਬਿਨਾਂ ਕੁਝ ਵੀ ਟਿਕ ਕੇ ਨਹੀਂ ਰਹਿਣ ਵਾਲਾ, ਇਹ ਸ਼ਬਦ ਦਾ ਸਿਧਾਂਤ ਬਾਦਸ਼ਾਹ ਨੇ ਸਮਝਿਆ ਹੈ।
ਅਰਖਿਓ ਉਰ ਅਵਰੰਗ ਲਖ ਸਾਚੇ,
ਦੇਵ ਨੇ ਆਖਿਆ ਬਿਲਕੁਲ ਸੱਚ ਹੈ, ਜੋ ਇਹ ਬਚਨ ਲਿਖ ਕੇ ਗੁਰੂ ਸਾਹਿਬ ਨੇ ਭੇਜੇ ਨੇ ਇਹ ਬਿਲਕੁਲ ਸੱਚ ਹਨ।
ਸ਼ਬਦ ਪ੍ਰਭਾਵ ਕੈ ਬੁੱਧ ਰਾਚੇ,
ਪ੍ਰਭਾਵ ਦੇ ਵਿਚ ਔਰੰਗਜ਼ੇਬ ਦੀ ਇਕ ਵਾਰੀ ਬੁੱਧੀ ਲੱਗ ਗਈ।
ਮੈਂ ਆਮਨ ਕੋ ਹੇਤ ਸੁਣਾਇਓ,
ਮਹਾਰਾਜ ਜੀ ਦੇ ਆਉਣ ਦਾ ਕੋਈ ਹੇਤ ਕਾਰਨ ਨਹੀਂ ਸੁਣਾਇਆ।
ਮੈਂ ਆਵਨ ਕੋ ਹੇਤ ਸੁਣਾਇਓ, ਰਿਸਿਓ ਪ੍ਰਾਤ ਮਤ ਸਰ ਤਪਤਾਇਓ,
ਭਰਾ ਰਿਸਿਆ ਰਾਮ ਰਾਏ ਨੇ ਗੁੱਸੇ ਵਿਚ ਆ ਕੇ ਇਨ੍ਹਾਂ ਨੂੰ ਬੁਲਾਇਆ, ਹੋਰ ਉਨ੍ਹਾਂ ਦਾ ਇੱਥੇ ਆਉਣ ਦਾ ਕੋਈ ਕਾਰਨ ਨਹੀਂ ਹੈ।
ਸਭ ਗੁਣ ਮੈਂ ਗੌਰਵ ਪਹਿਚਾਨੇ,
ਸਾਰੇ ਗੁਣਾਂ ਵਿਚ ਉਹ ਗੌਰਵ ਵੱਡੇ ਹਨ।
ਬਾਲ ਬੈਸ ਬੁੱਧ ਬਲੀ ਮਾਨੇ,
ਬਾਲ ਬੈਸ ਵਿਚ ਵੀ ਵਿਸ਼ਾਲ ਬੁੱਧ ਦੇ ਧਾਰਨੀ ਹਨ।
ਇਨ ਸੋ ਮੇਲ ਕਰਨ ਹੱਥ ਧਰ ਕੇ,
ਦੇ ਨਾਲ ਜੇ ਮੈਂ ਮੇਲ ਕਰਾਂ ਹੱਥ ਕਰਕੇ,
ਕੀ ਮੁਝ ਲੱਗੀ ਵਿਚਰ ਕੇ,
ਮੇਰੇ ਵਾਸਤੇ ਚੰਗੀ ਨੀ। ਜੇ ਉਨ੍ਹਾਂ ਦੀ ਮਰਜ਼ੀ ਨਹੀਂ ਮੈਨੂੰ ਮਿਲਣ ਦੀ ਤੇ ਮੈਂ ਉਨ੍ਹਾਂ ਦੀ ਮਰਜ਼ੀ ਤੋਂ ਬਾਹਰ ਨਹੀਂ ਚੱਲਾਂਗਾ।
ਪੁੰਨ ਮਿਲ ਬੇਕੋ ਸ਼ਾਨੇ, ਹੱਥ ਕਰ ਪਾਖੀ ਉਨਾਏ।
ਉਸ ਵੇਲੇ ਫਿਰ ਬਾਦਸ਼ਾਹ ਔਰੰਗਜ਼ੇਬ ਮੁੜ ਕੇ ਨੇ ਆਪਣੇ ਮਨ ਦਾ ਹੱਠ ਨਹੀਂ ਕੀਤਾ। ਪਹਿਲਾਂ ਤਾਂ ਹੱਠ ਕਰਦਾ ਸੀ ਮਿਲਣ ਨੂੰ, ਪਰ ਜਦੋਂ ਸ਼ਬਦ ਪੜਿਆ ਪ੍ਰਭਾਵ ਪਿਆ ਸ਼ਬਦ ਦਾ, ਮੁੜ ਕੇ ਸਤਿਗੁਰਾਂ ਨਾਲ ਮਿਲਣ ਦਾ ਇਹਨੇ ਹੱਠ ਨਹੀਂ ਕੀਤਾ।
ਮਨ ਮੈਂ ਅਸ ਨਿਸ਼ਚਾ ਕਰਿਓ, ਕਯੋ ਨਾ ਅਪਰੈ ਪਾਏ,
ਜਿਸ ਤਰ੍ਹਾਂ ਦਾ ਨਿਸ਼ਚਾ ਕਰ ਲਿਆ ਹੋਰ ਨੀ ਕਿਸੇ ਨੂੰ ਦੱਸਿਆ ਕਿ ਹੁਣ ਮੈਂ ਉਹਨਾਂ ਨੂੰ ਮਿਲਣ ਦਾ ਹੱਠ ਨਹੀਂ ਕਰਨਾ। ਜੇ ਉਹਨਾਂ ਦੀ ਮਰਜ਼ੀ ਨਹੀਂ, ਜੇ ਇੱਛਾ ਹੋਵੇਗੀ ਆ ਜਾਣਗੇ, ਨਹੀਂ ਤਾਂ ਮੈਂ ਆਪਣਾ ਹੱਠ ਕਰਕੇ ਉਹਨਾਂ ਦੇ ਦਰਸ਼ਨਾਂ ਨੂੰ ਨਹੀਂ ਜਾਵਾਂਗਾ। ਏਦਾਂ ਔਰੰਗਜ਼ੇਬ ਨੇ ਆਪਣੇ ਮਨ ਚ ਬਿਰਤੀ ਧਾਰਨ ਕਰ ਲਈ ਹੈ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਰਾਜੇ ਜੈ ਸਿੰਘ ਦੇ ਬੰਗਲੇ ਵਿਚ ਜਿੱਥੇ ਉਹਦਾ ਮਹਿਲ ਹੈ ਉਹਦੇ ਵਿਚ ਚਰਨ ਪਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।